ਜਿਸ ਵੇਲੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਨਾਲੋਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਸਰਸਾ ਨਦੀ ਤੋਂ ਵਿਛੋੜਾ ਪਾ ਗਏ। ਹਨੇਰੀ ਰਾਤ ਸੀ, ਅੱਤ ਦੀ ਸਰਦੀ ਸੀ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਮਾਤਾ ਦੇ ਪੋਤਰੇ ਇੱਕ ਛਾਤੀ ਦੇ ਉਸ ਪਾਸੇ ਲੱਗਾ ਹੋਇਆ ਸੀ, ਦੂਸਰਾ ਛਾਤੀ ਦੇ ਉਸ ਪਾਸੇ ਲੱਗਾ ਹੋਇਆ ਸੀ। ਹਨੇਰੀ ਰਾਤ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਜਾ ਰਹੇ ਸਨ। ਮਾਂ ਜੀ, ਜਦੋਂ ਹੁਣ ਵਿਛੜੇ ਪਿਤਾ ਜੀ ਸਾਨੂੰ ਮਿਲੇ, ਆਖਿਓ ਮੁੜ ਕੇ ਸਾਡੇ ਨਾਲੋਂ ਨਾ ਵਿਛੜਨ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੀ ਮਾਤਾ ਕਹਿ ਰਹੀ ਸੀ, ਬੇਟਾ ਮੈਂ ਆਖੂੰਗੀ, ਮੁੜ ਕੇ ਤੁਹਾਡੇ ਪਿਤਾ ਜੀ ਤੁਹਾਨੂੰ ਵਿਛੋੜਾ ਨਾ ਦੇਣਗੇ। ਗੱਲਾਂ ਹੁੰਦੀਆਂ ਜਾ ਰਹੀਆਂ ਸਨ। ਹਨੇਰੀ ਰਾਤ ਵਿੱਚ ਇਹਨਾਂ ਨੂੰ ਇਹਨਾਂ ਦਾ ਪੁਰਾਣਾ ਰਸੋਈਆ ਪੰਡਿਤ ਗੰਗੂ ਮਿਲ ਪਿਆ। ਇਹਨੇ ਫਤਿਹ ਬੁਲਾਈ, ਇਹਨੇ ਸਤ ਸ੍ਰੀ ਅਕਾਲ ਬੁਲਾਈ। ਆਖਿਆ, ਮਾਂ ਜੀ ਇਹ ਦੁੱਖਾਂ ਦੀਆਂ ਘੜੀਆਂ ਮੇਰੇ ਘਰ ਵਿੱਚ ਜਾ ਕੇ ਕੱਟ ਲਵੋ, ਜਦੋਂ ਸੁੱਖਾਂ ਦੇ ਦਿਨ ਆਉਣਗੇ ਉਦੋਂ ਕਲਗੀਆਂ ਵਾਲੇ ਦੀ ਭਾਲ ਕਰ ਲਵਾਂਗੇ। ਮਾਤਾ ਗੁਜਰੀ ਨੇ ਆਖਿਆ, ਗੰਗਿਆ ਵੇ ਬੇਟਾ ਗੰਗਿਆ, ਤੂੰ ਬੜਾ ਵੇਲੇ ਸਿਰ ਆਇਆ ਏ, ਜਿਹੜਾ ਸੱਜਣ ਵੇਲੇ ਸਿਰ ਕੰਮ ਨਾ ਆਵੇ ਉਹਨੂੰ ਸੱਜਣ ਨਹੀਂ ਆਖਿਆ ਜਾ ਸਕਦਾ, ਜਿਹੜਾ ਸਾਕ ਵੇਲੇ ਸਿਰ ਨਾ ਬੋੜੇ ਉਹਨੂੰ ਸਾਕ ਨਹੀਂ ਆਖਿਆ ਜਾ ਸਕਦਾ। ਗੰਗਿਆ ਤੂੰ ਬੜਾ ਔਖੀ ਵੇਲੇ ਸਾਡੀ ਮਦਦ ਵਾਸਤੇ ਬੋੜਿਆ ਏ, ਮੈਂ ਤੇਰਾ ਧੰਨਵਾਦ ਕਰਦੀ ਹਾਂ। ਗੱਲਾਂ ਬਾਤਾਂ ਕਰਦਿਆਂ ਗੰਗੂ ਸਤਿਗੁਰਾਂ ਦੀ ਮਾਤਾ ਜੀ ਨੂੰ ਅਤੇ ਸਤਿਗੁਰਾਂ ਦੇ ਪੁੱਤਰਾਂ ਨੂੰ ਆਪਣੇ ਘਰ ਵਿੱਚ ਲੈ ਗਿਆ। ਪਿਛਲੀ ਕੋਠੜੀ ਵਿੱਚ ਸੱਚੇ ਪਾਤਸ਼ਾਹ ਦੀ ਮਾਤਾ ਔਰ ਇਹਨਾਂ ਦੇ ਪੁੱਤਰਾਂ ਦਾ ਡੇਰਾ ਕਰਵਾ ਦਿੱਤਾ ਹੈ। ਜਿਹੜੀ ਧੰਨ ਦੀ ਖੁਰਜੀ ਮਾਤਾ ਜੀ ਦੇ ਕੋਲ ਸੀ ਉਹ ਮਾਤਾ ਜੀ ਨੇ ਮੰਜੇ ਦੇ ਥੱਲੇ ਰੱਖ ਲਈ ਏ। ਗੰਗੂ ਨੇ ਸਤਿਗੁਰਾਂ ਦੀ ਮਾਂ ਜੀ ਦੇ ਜੋ ਨਾਲ ਖੱਚਰ ਸੀ ਉਸ ਨੂੰ ਪੱਠੇ ਪਾ ਦਿੱਤੇ ਨੇ। ਆਪ ਲਾਲਚ ਵਿੱਚ ਆਪਣੇ ਮਨ ਵਿੱਚ ਕੁਝ ਵਿਉਂਤਾ ਬਣਾਉਂਦਾ ਜਾ ਰਿਹਾ ਹੈ। ਇਹ ਸੋਚਦਾ ਸੀ ਧੰਨ ਦੀ ਖੁਰਜੀ ਕਿਹੜੇ ਢੰਗ ਨਾਲ ਮੈਂ ਚੁੱਕ ਲਵਾਂ, ਕਿਹੜੇ ਢੰਗ ਨਾਲ ਮੈਂ ਚਰਾ ਲਵਾਂ, ਮੈਂ ਦੁਨੀਆਂ ਦਾ ਸੇਠ ਬਣ ਸਕਦਾ ਹਾਂ। ਸਾਡੇ ਪੰਜਾਬ ਦਾ ਮਹਾਂਪੁਰਸ਼ ਕਵੀ ਵਿਧਾਤਾ ਸਿੰਘ ਜੀ ਤੀਰ ਇੱਥੇ ਬੜੇ ਸ਼ਾਨਦਾਰ ਖਿਆਲ ਦੇ ਰਿਹਾ ਹੈ। ਉਹ ਕਹਿੰਦਾ, ਅਸਲ ਵਿੱਚ ਸੀ ਨੀਤ ਨੂੰ ਹਾਰ ਬੈਠਾ, ਵਿੱਚ ਛੱਟ ਦੇ ਵੇਖ ਕੇ ਮਾਲ ਗੰਗੂ, ਤੀਰ ਪੁੱਤ ਸੀ ਭਾਵੇਂ ਬ੍ਰਾਹਮਣਾਂ ਦਾ, ਐ ਪਰ ਨਿਕਲਿਆ ਬੜਾ ਚੰਡਾਲ ਗੰਗੂ। ਗੰਗੂ ਦੀ ਮਾਤਾ ਪ੍ਰਸ਼ਾਦਾ ਤਿਆਰ ਕਰ ਰਹੀ ਹੈ। ਗੰਗੂ ਚੁੱਲ੍ਹੇ ਦੇ ਗਾੜੀ ਜਾ ਕੇ ਬੈਠ ਗਿਆ, ਆਪਣੇ ਹੱਥ ਉੱਤੇ ਜ਼ਹਿਰ ਦੀ ਡਲੀ ਰੱਖ ਕੇ ਕਹਿੰਦਾ, ਮਾਂ ਆ ਜ਼ਹਿਰ ਦੀ ਡਲੀ ਪੀ ਕੇ ਇਹਨਾਂ ਦੇ ਖਾਣੇ ਵਿੱਚ ਪਾ ਦੇ, ਇਹ ਖਾ ਕੇ ਮਰ ਜਾਣਗੇ, ਮੈਂ ਇਹਨਾਂ ਦੀ ਧੰਨ ਦੀ ਖੁਰਜੀ ਚੁੱਕ ਕੇ ਦੁਨੀਆਂ ਦਾ ਸੇਠ ਬਣ ਜਾਵਾਂਗਾ। ਮਾਤਾ, ਸਿਆਣੇ ਕਹਿੰਦੇ ਨੇ ਜੇ ਦਾ ਲੱਗੇ ਤੇ ਲਾ ਲੈਣਾ ਚਾਹੀਦਾ, ਸਾਨੂੰ ਮੌਕਾ ਹੱਥ ਆਇਆ, ਸਾਹਿਬਜ਼ਾਦਿਆਂ ਦਾ ਕੋਈ ਵਾਲੀ ਵਾਰਸ ਸਾਨੂੰ ਨਜ਼ਰ ਨਹੀਂ ਆਉਂਦਾ। ਕਲਗੀਆਂ ਵਾਲੇ ਪਾਤਸ਼ਾਹ ਨੂੰ ਸਰਕਾਰ ਨੇ ਫੜ ਕੇ ਸਦਾ ਲਈ ਖਤਮ ਕਰ ਦੇਣਾ, ਸਿੰਘ ਇੱਕ ਇੱਕ ਕਰਕੇ ਸਰਕਾਰ ਨੇ ਖਤਮ ਕਰ ਦੇਣਾ। ਹੁਣ ਇਹਨਾਂ ਦਾ ਜ਼ੋਰ ਨਹੀਂ, ਸਾਨੂੰ ਇਹਨਾਂ ਦਾ ਡਰ ਨਹੀਂ। ਜਿਵੇਂ ਆਪਣੀ ਬੁੱਢੜੀ ਮਾਂ ਨੂੰ ਗੰਗੂ ਆਪਣੇ ਮੁਖਾਰ ਬਿੰਦ ਚੋਂ ਕੁਝ ਕਹਿ ਰਿਹਾ, ਉਸ ਵੇਲੇ ਦੀਆਂ ਚਾਰ ਸਤਰਾਂ ਕਵੀ ਦੀ ਕਲਮ ਨੇ ਇਉਂ ਪੇਸ਼ ਕੀਤੀਆਂ ਨੇ।
ਜ਼ਾਲਮ ਪਾਪੀ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਵਿਖਾਲੀ, ਕਹਿਣ ਲਗਾ ਹੁਣ ਥਾਂ ਪਵੇਗੀ ਕਾਲੀ ਉਮਰ ਦੀ ਕਾਲੀ।
ਓ ਮਾਂ ਸਤਿਗੁਰੂ ਦੀ ਬੋਝ ਨਾ ਸਕੇ ਐਸਾ ਜਾਲ ਫਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਜ਼ਾਲਮ ਪਾਪੀ ਡਲੀ ਜ਼ਹਿਰ ਦੀ ਮਾਂ ਨੂੰ ਕੱਢ ਵਿਖਾਲੀ, ਕਹਿਣ ਲਗਾ ਹੁਣ ਥਾਂ ਪਵੇਗੀ ਕਾਲੀ ਉਮਰ ਦੀ ਕਾਲੀ।
ਓ ਮਾਂ ਸਤਿਗੁਰੂ ਦੀ ਬੋਝ ਨਾ ਸਕੇ ਐਸਾ ਜਾਲ ਫਲਾ ਦੇ, ਗੰਗੂ ਆਖੇ ਲੈ ਮਾਤਾ ਦੀ
ਖੁਰਦੀ ਕੋਲ ਇਹਨਾਂ ਦੇ ਬਣੀਏ ਸੇਠ ਚੁਰਾ ਕੇ, ਅੱਜ ਦੇ ਸੁੱਤੇ ਫੇਰ ਮੈਂ ਉੱਠਣੇ ਉਹ ਸਵਾ ਮਰਾ ਕੇ।
ਦਾਦੀ ਕੋਲ ਵੀ ਕੰਮ ਇਹਨਾਂ ਦਾ, ਦਾਦੇ ਕੋਲ ਕਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਮਾਰੂ ਸੋਨੇ ਦੀਆਂ ਮੋਹਰਾਂ ਕਿਸਮਤ ਨਾਲ ਹੱਥ ਆਈਆਂ, ਫਿਰ ਜ਼ਿੰਦਗੀ ਵਿੱਚ ਐਸਾ ਮੌਕਾ ਆਉਣ ਨੀ ਦੇਣਾ ਸਾਂਝਾ।
ਜਿਹੜਾ ਜਗ ਤੇ ਸਦਾ ਨਾ ਚੱਲੇ ਖੋਟਾ ਸਿੱਕਾ ਚਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਅਰਜਨ ਸਿੰਘ ਸਰਕਾਰ ਨੇ ਸਾਰੇ ਮਾਰ ਦਿੱਤੇ ਨੇ ਜਾਨੋ, ਤਾਂਹੀਓ ਮੈਨੂੰ ਡਰ ਨਹੀਂ ਆਉਂਦਾ ਹੁਣ ਸਿੰਘਾਂ ਦੀ ਸ਼ਾਨੋ।
ਹੁਣ ਨੀ ਜ਼ੋਰ ਇਹਨਾਂ ਦਾ ਪੈਣਾ, ਇਹ ਡਰ ਦਿਲੋਂ ਪਲਾ ਦੇ, ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ।
ਇਹਨਾਂ ਦਾ ਜ਼ੋਰ ਰਿਹਾ ਨੀ ਸਿੰਘ ਸਰਕਾਰ ਨੇ ਮਾਰੇ, ਹੁਣ ਸਾਨੂੰ ਕੁਝ ਕਰ ਨਹੀਂ ਸਕਦੇ ਦੋ ਬਾਲ ਵਿਚਾਰੇ
ਸੁੱਤੇ ਸੋਜਣ ਜਾਗ ਨਾ ਖੁੱਲੇ ਐਸਾ ਜਾਲ ਪਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਇਹਨਾਂ ਦਾ ਜੋਰ ਰਿਹਾ ਨੀ ਸਿੰਘ ਸਰਕਾਰ ਨੇ ਮਾਰੇ ਹੁਣ ਸਾਨੂੰ ਕੁਝ ਕਰ ਨਹੀਂ ਸਕਦੇ ਦੋ ਬਾਲ ਵਿਚਾਰੇ
ਸੁੱਤੇ ਸੋਜਣ ਜਾਗ ਨਾ ਖੁੱਲੇ ਐਸਾ ਜਾਮ ਪਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਛੋਟਿਆਂ ਤੋਂ ਵੱਡੇ ਬਣ ਜਾਂਦੇ ਜਿਨ੍ਹਾਂ ਨੂੰ ਮਿਲ ਜੇ ਮਾਇਆ ਜਾਪ ਰਿਹਾ ਇਹ ਸਾਡਾ ਮਾਲਕ ਅੱਜ ਖੁਸ਼ੀ ਵਿੱਚ ਆਇਆ
ਸਾਨੂੰ ਹਵਾ ਸੁਖਾ ਨੀ ਆਵੇ ਦੁੱਖ ਦੁਪਹਿਰ ਟਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਪਛੋਤਾਉਂਦੇ ਜੋ ਮਾਤਾ ਦੀ ਵੇਲਾ ਹੱਥੋਂ ਗਵਾਉਂਦੇ ਸਮਝ ਲਵੋ ਫਿਰ ਐਸੇ ਮੌਕੇ ਬਾਰ ਬਾਰ ਨਹੀਂ ਆਉਂਦੇ
ਮਿੱਠੀ ਖੀਰ ਚ ਜ਼ਹਿਰ ਲਾ ਕੇ ਚਮਚਾ ਨਾਲ ਖਲਾ ਦੇ ਗੰਗੂ ਆਖੇ ਲੈ ਮਾਤਾ ਦੀ ਖਾਣੇ ਜ਼ਹਿਰ ਮਲਾ ਦੇ
ਗਲੀ ਖੁਸ਼ੀ ਨੀ ਵਕਤ ਮੇਰੀਆਂ ਜਦੋਂ ਚੋਣ ਆ ਜਾਵਣ ਜਿਸ ਬੰਦੇ ਕੋਲ ਹੋਏ ਨਾ ਪੈਸਾ ਸੱਜਣ ਮੋਕਸ਼ ਪਾਵਣ
ਚੜ ਜਾਵੇ ਸੁੱਖਾਂ ਦਾ ਸੂਰਜ ਕਸ਼ਟ ਪਹਾੜ ਹਰਾ ਦੇ ਗੰਗੂ ਆਖੇ ਲਾ ਮਾਤਾ ਦੀ ਖਾਣੇ ਜ਼ਹਿਰ ਮਰਾ ਦੇ
ਜੇ ਮਾਤਾ ਮੈਂ ਸੇਠ ਹੋ ਜਾਵਾਂ ਦੱਸ ਤੇਰਾ ਕੀ ਜਾਂਦਾ ਲੱਗੇ ਦਾ ਤਾਂ ਲਾਉਣਾ ਚਾਹੀਏ ਕੁੱਲ ਜਮਾਨਾ ਆਂਦਾ
ਜੋਗੀ ਬਣਿਆ ਕੁਝ ਨੀ ਬਣਦਾ ਫੁੱਲ ਫਰੇਮ ਖਲਾ ਦੇ ਗੰਗੂ ਆਖੇ ਲਾ ਮਾਤਾ ਦੀ ਖਾਣੇ ਜ਼ਹਿਰ ਮਰਾ ਦੇ
ਗੰਗੂ ਗੱਲਾਂ ਆਖੀ ਗਿਆ ਤੇ ਗੰਗੂ ਦੀ ਮਾਤਾ ਗੱਲਾਂ ਸੁਣੀ ਜਾ ਰਹੀ ਹੈ। ਗੰਗੂ ਦੀ ਮਾਂ ਦਾ ਦਿਲ ਭਰ ਆਇਆ, ਇਹ ਜਾਣਦੀ ਸੀ ਪੁੱਤਰ ਪਾਲੇ ਕਿਵੇਂ ਜਾਂਦੇ ਨੇ, ਪੁੱਤਰ ਕਿਵੇਂ ਜਵਾਨ ਕੀਤੇ ਜਾਂਦੇ ਨੇ, ਪੁੱਤਰ ਕਿਵੇਂ ਮਿਲਦੇ ਨੇ। ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਮੁੱਲ ਖਰੀਦੀਆਂ ਜਾ ਸਕਦੀਆਂ ਨੇ ਮਿੱਤਰੋ, ਪਰ ਪੁੱਤਰ ਮੁੱਲ ਨੂੰ ਨਹੀਂ ਖਰੀਦਿਆ ਜਾ ਸਕਦਾ। ਸਾਡੇ ਪੰਜਾਬ ਦੇ ਮਹਾਨ ਕਵੀ ਜਿਨ੍ਹਾਂ ਹਿੰਦੁਸਤਾਨ ਦੇ ਇਤਿਹਾਸ ਨੂੰ ਬੜਾ ਚੰਗੀ ਤਰ੍ਹਾਂ ਖੋਜਿਆ, ਜਿਨ੍ਹਾਂ ਬਾਹਰਲੇ ਇਤਿਹਾਸ ਨੂੰ ਵੀ ਖੋਜਿਆ, ਜਿਨ੍ਹਾਂ ਸਾਰੀ ਉਮਰ ਇਤਿਹਾਸ ਖੋਜਦਿਆਂ ਤੇ ਲਿਖਦਿਆਂ ਗੁਜ਼ਾਰੀ ਹੈ, ਉਹ ਨੇ ਮਹਾਂਪੁਰਸ਼, ਉਹ ਨੇ ਪੂਜਾ ਯੋਗ ਗਿਆਨੀ ਸੋਹਣ ਸਿੰਘ ਜੀ ਸੀਤਲ, ਜਿਨ੍ਹਾਂ 60 ਕਿਤਾਬਾਂ ਸਿੱਖ ਕੌਮ ਨੂੰ ਦਿੱਤੀਆਂ ਨੇ। ਉਸ ਮਾਈ ਦੇ ਲਾਲ ਨੇ ਸਿੱਖ ਇਤਿਹਾਸ ਖੋਜਣ ਲਈ ਜਿੰਨੀ ਮਿਹਨਤ ਕੀਤੀ ਹੈ ਸ਼ਾਇਦ ਹੋਰ ਕੋਈ ਨਾ ਕਰ ਸਕਿਆ ਹੋਵੇ। ਉਹਨਾਂ ਮਹਾਂਪੁਰਸ਼ਾਂ ਨੇ ਲਿਖਿਆ, ਪੁੱਤਾਂ ਵਾਲੇ ਉਹ ਜੱਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ, ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ, ਮਰ ਗਿਆ ਦੇ ਮਗਰ ਨਿਸ਼ਾਨ ਪੁੱਤਰ, ਪੁੱਤ ਪਰਾਂ ਤੇ ਉੱਡਦੀ ਫਿਰੇ ਦੁਨੀਆਂ, ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ, ਸੀਤਲ ਪੁੱਤਰਾਂ ਬਾਜਨਾ ਸੋਹਣ ਮਾਪੇ, ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ। ਗੰਗੂ ਦੀ ਮਾਂ ਦਾ ਦਿਲ ਭਰ ਆਇਆ, ਪੁੱਤਰ ਏਡੀ ਪਿਆਰੀ ਚੀਜ਼ ਹੈ ਬਾਈ, ਪਾਪੀ ਤੋਂ ਪਾਪੀ ਮਨ ਵੀ ਕਿਸੇ ਦੇ ਪੁੱਤਰ ਤੇ ਵਾਰ ਕਰਨ ਲੱਗਾ ਜਰੂਰ ਡਰ ਜਾਇਆ ਕਰਦਾ ਹੈ। ਇੱਕ ਪੁਰਾਣੀ ਕਹਾਣੀ ਆਉਂਦੀ ਹੈ, ਇੱਕ ਬੱਚਾ ਹੈ, ਇਹਦੀਆਂ ਮਾਵਾਂ ਦੋ ਨੇ, ਇੱਕ ਇਹਦੀ ਅਸਲ ਮਾਈ ਹੈ, ਇੱਕ ਮਤਰੇਈ ਹੈ। ਦੋਹਾਂ ਵਿੱਚ ਝਗੜਾ ਪੈ ਗਿਆ, ਮਤਰੇਈ ਦਾਵਾ ਕਰਦੀ ਹੈ ਪੁੱਤਰ ਮੇਰਾ ਹੈ, ਅਸਲ ਮਾਂ ਦਾਵਾ ਕਰਦੀ ਹੈ ਪੁੱਤਰ ਮੇਰਾ ਹੈ। ਜੱਜ ਹੈਰਾਨ ਹੈ, ਦੋਵੇਂ ਅਸਲੀ ਦਾਵਾ ਕਰਦੀਆਂ ਨੇ, ਮੈਂ ਫੈਸਲਾ ਕਿਸ ਕਿਸਮ ਦਾ ਦੇਵਾਂ। ਸਿਆਣੇ ਜੱਜ ਨੇ ਆਖਿਆ, ਮੈਨੂੰ ਨਹੀਂ ਪਤਾ ਲੱਗ ਰਿਹਾ ਪੁੱਤਰ ਅਸਲ ਕੀ ਦਾ ਹੈ, ਇਸ ਲਈ ਮੈਂ ਫੈਸਲਾ ਦਿੰਦਾ ਹਾਂ ਕਿ ਇਹ ਪੁੱਤਰ ਦੋਵਾਂ ਨੂੰ ਅੱਧਾ ਅੱਧਾ ਵੰਡ ਦਿੱਤਾ ਜਾਏ, ਇਸ ਪੁੱਤਰ ਨੂੰ ਚੀਰ ਦਿੱਤਾ ਜਾਏ, ਅੱਧਾ ਹਿੱਸਾ ਇੱਕ ਮਾਂ ਨੂੰ ਮਿਲੇਗਾ, ਅੱਧਾ ਹਿੱਸਾ ਇੱਕ ਮਾਂ ਨੂੰ ਮਿਲੇਗਾ। ਜਿਸ ਮਾਂ ਦਾ ਪੁੱਤਰ ਨਹੀਂ ਸੀ, ਜਿਹੜੀ ਮਤਰੇਈ ਸੀ, ਇਹਨੇ ਆਖਿਆ, ਜੱਜ ਸਾਹਿਬ ਤੇਰਾ ਫੈਸਲਾ ਠੀਕ ਹੈ, ਤੇਰਾ ਫੈਸਲਾ 16 ਆਨੇ ਹੈ, ਮੈਨੂੰ ਮਨਜ਼ੂਰ ਹੈ ਪੁੱਤਰ ਵੰਡ ਦਿੱਤਾ ਜਾਏ। ਪਰ ਜਿਹਦਾ ਅਸਲ ਪੁੱਤਰ ਸੀ, ਇਸਨੇ ਆਖਿਆ, ਜੱਜ ਸਾਹਿਬ ਇਹ ਮੇਰੀ ਭੈਣ ਸੱਚੀ ਹੈ, ਪੁੱਤਰ ਇਹਨੂੰ ਦੇ ਦਿੱਤਾ ਜਾਏ, ਮੈਂ ਅੱਧਾ ਨਹੀਂ ਲੈਣਾ ਚਾਹੁੰਦੀ। ਜੱਜ ਨੂੰ ਯਕੀਨ ਹੋ ਗਿਆ ਕਿ ਅਸਲ ਪੁੱਤਰ ਵਾਲੀ ਆਪਣੇ ਪੁੱਤਰ ਦੀ ਮੌਤ ਨਹੀਂ ਵੇਖਣੀ ਚਾਹੁੰਦੀ, ਔਰ ਜਿਹੜੀ ਮਤਰੇਈ ਹੈ ਇਹ ਪੁੱਤਰ ਮਾਰ ਦੇਣਾ ਚਾਹੁੰਦੀ ਹੈ। ਜੱਜ ਨੇ ਅਸਲ ਮਾਂ ਨੂੰ ਪੁੱਤਰ ਦਿੱਤਾ ਹੈ। ਗੰਗੂ ਦੀ ਬੁੱਢੜੀ ਮਾਂ ਦਾ ਦਿਲ ਭਰ ਆਇਆ, ਇਹਨੇ ਆਖਿਆ, ਵੇ ਬੇਟਾ ਕਲਗੀਆਂ ਵਾਲੇ ਦੇ ਲਾਲ ਕੁਦਰਤੀ ਸਾਡੇ ਘਰ ਆਏ ਨੇ, ਹੱਥ ਸਫਲੇ ਕਰ ਲੈ ਇਹਨਾਂ ਦੀ ਸੇਵਾ ਕਰਕੇ, ਜਿਨ੍ਹਾਂ ਦੇ ਘਰ ਵਿੱਚੋਂ ਤਨਖਾਹ ਲੈ ਕੇ ਸਾਡਾ ਪੇਟ ਪਾਲਦਾ ਰਿਹਾ, ਉਹਨਾਂ ਦੇ ਪੁੱਤਰਾਂ ਦਾ ਬੁਰਾ ਨਾ ਕਰ, ਉਹਨਾਂ ਦੀ ਮਾਂ ਦੀ ਸੇਵਾ ਕਰ। ਜਿਵੇਂ ਬੁੱਢੜੀ ਮਾਂ ਨੇ ਆਪਣੇ ਪੁੱਤ ਨੂੰ ਪਾਪ ਤੋਂ ਵਰਜਨ ਦਾ ਯਤਨ ਕੀਤਾ। ਮੇਰੇ ਸਾਥੀ ਗੁਰਮੁਖ, ਦਲਬੀਰ ਤੇ ਸ਼ੌਂਕੀ ਇਉਂ ਬਿਆਨ ਕਰ ਰਹੇ ਨੇ।
ਆਖਿਆ ਸੋ ਪੀਰੇ ਇਹ ਮੋਰਾ ਨਾ ਖਾਵੀ,
ਆਖਿਆ ਸੋ ਪੀਰੇ ਇਹ ਨਾ ਕਰ ਕਮਾਵੀ, ਆਖਿਆ ਸੋ ਪੀਰੇ
ਜਦ ਪਾਪੀ ਨੇ ਡਰੀ ਜ਼ਹਿਰ ਦੀ ਮਾਂ ਨੂੰ ਕੱਢ ਫੜਾਈ,
ਜਦ ਪਾਪੀ ਨੇ ਡਰੀ ਜ਼ਹਿਰ ਦੀ ਮਾਂ ਨੂੰ ਕੱਢ ਫੜਾਈ,
ਕੀ ਕਰਨ ਲਗਾਏ ਬੇਟਾ ਕੀ ਤੇਰੇ ਦਿਲ ਆਈ,
ਕੀ ਕਰਨ ਲਗਾਏ ਬੇਟਾ ਕੀ ਤੇਰੇ ਦਿਲ ਆਈ,
ਬੇ ਮਾਇਆ ਨਾਲ ਨੀ ਗਈ ਕਿਸੇ ਦੇ ਦਗਿਆਂ ਨਾਲ ਕਮਾਈ,
ਬੇ ਮਾਇਆ ਨਾਲ ਨੀ ਗਈ ਕਿਸੇ ਦੇ ਦਗਿਆਂ ਨਾਲ ਕਮਾਈ,
ਵੇ ਬੇਟਾ ਮੈਂ ਤਰਲੇ ਕਰਦੀ ਦਾਗ ਨਾ ਕੁੱਲ ਨੂੰ ਲਾਵੀ,
ਆਖਾ ਸੋ ਪੀਰੇ ਇਹ ਮੋਰਾ ਨਾ ਖਾਵੀ, ਆਖਾ ਸੋ ਪੀਰੇ ਇਹ ਨਾ ਕਰ ਕਮਾਵੀ, ਆਖਾ ਸੋ ਪੀਰੇ
ਸੋਲਾਂ ਸਾਲ ਰਸੋਈਆ ਰਹਿ ਕੇ ਹੁਣ ਇਹ ਪਲ ਨਾ ਖੱਟੀ,
ਸੋਲਾਂ ਸਾਲ ਰਸੋਈਆ ਰਹਿ ਕੇ ਹੁਣ ਇਹ ਪਲ ਨਾ ਖੱਟੀ,
ਜਿਸ ਘਰ ਚੋਂ ਤਨਖਾਹਾਂ ਲਈਆਂ ਨਾ ਦਰਵਾਜ਼ਾ ਪੱਟੀ,
ਜਿਸ ਘਰ ਚੋਂ ਤਨਖਾਹਾਂ ਲਈਆਂ ਨਾ ਦਰਵਾਜ਼ਾ ਪੱਟੀ,
ਜਿਸ ਨਾਲ ਬੰਦੇ ਮਰ ਜਾਂਦੇ ਨੇ ਤੂੰ ਉਹ ਜ਼ਹਿਰ ਨਾ ਚੱਟੀ,
ਜਿਸ ਨਾਲ ਬੰਦੇ ਮਰ ਜਾਂਦੇ ਨੇ ਤੂੰ ਉਹ ਜ਼ਹਿਰ ਨਾ ਚੱਟੀ,
ਸਰਾ ਰਹਿਣ ਜੂਦੇ ਉਸ ਰਸ ਤੇ ਨਾ ਜਾਵੀ,
ਆਖਾ ਸੋ ਪੀਰੇ ਇਹ ਮੋਰਾ ਨਾ ਖਾਵੀ, ਆਖਾ ਸੋ ਪੀਰੇ ਇਹ ਨਾ ਕਰ ਕਮਾਵੀ, ਆਖਾ ਸੋ ਪੀਰੇ
ਰਾਮ ਚੰਦਰ ਤੋਂ ਸੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਰਾਮ ਚੰਦਰ ਤੋਂ ਸੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਹੋਣੀ ਦਾ ਮਨ ਮੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਹੋਣੀ ਦਾ ਮਨ ਮੋਹਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਪਾਪੀ ਦਾ ਦਿਲ ਖੋਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਪਾਪੀ ਦਾ ਦਿਲ ਖੋਣੇ ਬੇਟਾ ਗੋਬਿੰਦ ਸਿੰਘ ਦੇ ਪੁੱਤਰ,
ਮੈਂ ਕਰਦੀ ਫੁੱਲ ਨਾ ਅੱਗ ਚ ਪਾਵੀ, ਆਖਾ ਸੋ
ਪੀਰੇ ਇਹ ਮੋਰਾ ਨਾ ਖਾਵੀ, ਆਖਾ ਸੋ ਪੀਰੇ ਇਹ ਨਾ ਕਰ ਕਮਾਵੀ, ਆਖਾ ਸੋ ਪੀਰੇ
ਕਰ ਤੇਰੇ ਦੇ ਦਾਤੇ ਕੱਲੇ ਟਹਿਲ ਕਮਾ ਲੈ ਰੱਜ ਕੇ,
ਕਰ ਤੇਰੇ ਦੇ ਦਾਤੇ ਕੱਲੇ ਟਹਿਲ ਕਮਾ ਲੈ ਰੱਜ ਕੇ,
ਕਲਗੀ ਧਰ ਦੀ ਸੇਵਾ ਕਰ ਲੈ ਰੀਜਾ ਲਾ ਲੈ ਰੱਜ ਕੇ,
ਕਲਗੀ ਧਰ ਦੀ ਸੇਵਾ ਕਰ ਲੈ ਰੀਜਾ ਲਾ ਲੈ ਰੱਜ ਕੇ,
ਮਹੀਨੇ ਦੀਆਂ ਭੁੱਖਾਂ ਕੱਟੀਆਂ ਰਸਤ ਛਕਾ ਲੈ ਰੱਜ ਕੇ,
ਮਹੀਨੇ ਦੀਆਂ ਭੁੱਖਾਂ ਕੱਟੀਆਂ ਰਸਤ ਛਕਾ ਲੈ ਰੱਜ ਕੇ,
ਕਲਗੀ ਧਰ ਨਾ ਮਸਾਂ ਬਣੀ ਐ ਗੱਲ ਨਾ ਕਿਤੇ ਗਵਾਵੀ,
ਆਖਾ ਸੋ ਪੀਰੇ ਇਹ ਮੋਰਾ ਨਾ ਖਾਵੀ, ਆਖਾ ਸੋ ਪੀਰੇ ਇਹ ਨਾ ਕਰ ਕਮਾਵੀ, ਆਖਾ ਸੋ ਪੀਰੇ
ਜੇ ਤੱਕ ਲੈ ਵੇ ਬੰਸੀ ਵਾਲਾ ਇਹਨਾਂ ਨੂੰ ਯਾਰ ਬਣਾ ਲੈ,
ਜੇ ਤੱਕ ਲੈ ਵੇ ਬੰਸੀ ਵਾਲਾ ਇਹਨਾਂ ਨੂੰ ਯਾਰ ਬਣਾ ਲੈ,
ਕੋਲ ਬੈਠ ਕੇ ਨਾਲ ਇਹਨਾਂ ਦੇ ਇੱਕ ਵਿਚਾਰ ਬਣਾ ਲੈ,
ਕੋਲ ਬੈਠ ਕੇ ਨਾਲ ਇਹਨਾਂ ਦੇ ਇੱਕ ਵਿਚਾਰ ਬਣਾ ਲੈ,
ਜੇ ਭਾਰਤ ਮਾਤਾ ਵੇਖ ਲਵੇ ਤਾਂ ਗਲ ਦਾ ਹਾਰ ਬਣਾ ਲੈ,
ਭਾਰਤ ਮਾਤਾ ਵੇਖ ਲਵੇ ਤਾਂ ਗਲ ਦਾ ਹਾਰ ਬਣਾ ਲੈ,
ਪੱਗ ਉੱਤੇ ਕਾਲਖ ਨਾ ਛਿੜਕਾਵੀ, ਆਖਾ ਸੋ ਪੀਰੇ
ਇਹ ਮੋਰਾ ਨਾ ਖਾਵੀ, ਆਖਾ ਸੋ ਪੀਰੇ ਇਹ ਨਾ ਕਰ ਕਮਾਵੀ, ਆਖਾ ਸੋ ਪੀਰੇ
ਵੇਖ ਵੇ ਬੇਟਾ ਕਿਵੇਂ ਲੇਟੇ ਨਾਥ ਕਿਵੇਂ ਥੱਕੇ,
ਵੇਖ ਬੇਟਾ ਕਿਵੇਂ ਲੇਟੇ ਨਾਥ ਕਿਵੇਂ ਥੱਕੇ,
ਦੁਨੀਆਂ ਵਾਲੇ ਬਾਲਕ ਸਮਝਣ ਪਰੇ ਅਕਲ ਦੇ ਪੱਕੇ,
ਦੁਨੀਆਂ ਵਾਲੇ ਬਾਲਕ ਸਮਝਣ ਪਰੇ ਅਕਲ ਦੇ ਪੱਕੇ,
ਨਿਕਲ ਜਾਏ ਜੋ ਇਹਨਾਂ ਵੱਲ ਤੱਕੇ,
ਮੈਂ ਚੋਰੀ ਅੱਖ ਨਿਕਲ ਜਾਏ ਜੋ ਇਹਨਾਂ ਵੱਲ ਤੱਕੇ,
ਆਪਣੇ ਯਾਰੋ ਮੰਦੇ ਨਾ ਲੇਖ ਲਿਖਾਵੀ, ਆਖਾ ਸੋ ਪੀਰੇ
ਇਹ ਮੋਰਾ ਨਾ ਖਾਵੀ, ਆਖਾ ਸੋ ਪੀਰੇ ਇਹ ਨਾ ਕਰ ਕਮਾਵੀ, ਆਖਾ ਸੋ ਪੀਰੇ
ਤੂੰ ਕਰਦੇ ਗੰਗਾ ਰਾਮਾ ਨੀਤ ਤੂੰ ਕਰਦੇ ਮਾੜੀ,
ਤੂੰ ਕਰਦੇ ਗੰਗਾ ਰਾਮਾ ਨੀਤ ਤੂੰ ਕਰਦੇ ਮਾੜੀ,
ਤਲਬਾਂ ਦੇ ਕਲਗੀ ਧਰ ਨੇ ਤੇਰੀ ਗੁੱਡੀ ਚਾੜੀ,
ਤਲਬਾਂ ਦੇ ਕਲਗੀ ਧਰ
ਅਗਾੜੀ
ਮੈਂ ਮੁੰਡੜੀ ਮਾਰੇ ਆਖੇ ਲੱਗਦਾ ਟੰਡੇ ਰਬੀ ਦੀ ਅਗਾੜੀ
ਵਸਦੇ ਹਾਂ ਨਰਕ ਨਕ ਤੇ ਵਖਾਵੀ ਅੱਖਾਂ ਸੋਬੀ ਨੇ
ਮਾਰਾ ਖਾਵੀ ਅੱਖਾਂ ਸੋਬੀ ਨੇ ਇਹ ਲੱਖਰ ਕਮਾਵੀ ਅੱਖਾਂ ਸੋਬੀ ਨੇ
ਖਬਰੇ ਫੇਰ ਮਿਲੇ ਨਾ ਵੇਲਾ ਹੋ ਗਏ ਮੇਲ ਸੰਜੋਗੀ
ਖਬਰੇ ਫੇਰ ਮਿਲੇ ਨਾ ਵੇਲਾ ਹੋ ਗਏ ਮੇਲ ਸੰਜੋਗੀ
ਜੂਨ ਖੁਸ਼ੀ ਦਾ ਜੂ ਨੀ ਸਕਦੇ ਮਾਇਆ ਤਾਰੀ ਰੋਗੀ
ਜੂਨ ਖੁਸ਼ੀ ਦਾ ਜੂ ਨੀ ਸਕਦੇ ਮਾਇਆ ਤਾਰੀ ਰੋਗੀ
ਲਾਲ ਤੇਰੀ ਪੱਟੀ ਨੀ ਪੜਨੇ ਪੂਰਨ ਪੂਰੇ ਜੋਗੀ
ਲਾਲ ਤੇਰੀ ਪੱਟੀ ਨੀ ਪੜਨੇ ਪੂਰਨ ਪੂਰੇ ਜੋਗੀ
ਜਨਮ ਖਬਰ ਯਾਰੋ ਧਰਮ ਦੀ ਕੰਨ ਨਾ ਟਾਵੀ ਅੱਖਾਂ ਸੋਬੀ ਨੇ
ਮਾਰਾ ਨਾ ਖਾਵੀ ਅੱਖਾਂ ਸੋਬੀ ਨੇ
ਇਹ ਗੱਲਾਂ ਬੜੀਆਂ ਚੰਗੀਆਂ ਸਨ, ਇਹ ਗੱਲਾਂ ਬੜੀਆਂ ਸਿੱਖਿਆ ਦਾਇਕ ਸਨ, ਇਹ ਗੱਲਾਂ ਬੜੀਆਂ ਪਾਰ ਲਾਉਣ ਵਾਲੀਆਂ ਸਨ, ਪਰ ਗੰਗੂ ਦੇ ਮਨ ਉੱਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਚੰਦਨ ਦਾ ਬਿਰਸ਼ ਬੜਾ ਚੰਗਾ ਹੁੰਦਾ, ਇੰਨਾ ਸੁਗੰਧਿਤ ਹੁੰਦਾ, ਜਿਸ ਪਾਸੇ ਨੂੰ ਹਵਾ ਜਾਂਦੀ ਹੈ, ਜਿਹੜੇ ਬਾਗ ਵਿੱਚ ਚੰਦਨ ਹੋਵੇ ਹਰ ਰੁੱਖ ਵਿੱਚ ਚੰਦਨ ਦੀ ਸੁਗੰਧ ਚਲੀ ਜਾਂਦੀ ਹੈ, ਪਰ ਵਾਸ ਦਾ ਬੂਟਾ ਭਾਵੇਂ ਚੰਦਨ ਦੇ ਬਿਲਕੁਲ ਲਾਗੇ ਹੋਵੇ ਉਹਦੇ ਉੱਤੇ ਕੋਈ ਚੰਦਨ ਦੀ ਸੁਗੰਧ ਦਾ ਅਸਰ ਨਹੀਂ ਹੁੰਦਾ। ਮੇਰੇ ਬਾਬੇ ਦੀ ਬਾਣੀ ਰਾਹੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤਾ, ਭਗਤ ਜਨਾਂ ਨੇ ਕਬੀਰ ਚੰਦਨ ਕੇ ਨਿਗਟੇ ਬਸੇ ਬਾਂ ਸੁਗੰਧ ਨਾ ਹੋਵੇ। ਉਹਨਾਂ ਤੇ ਅਸਰ ਹੁੰਦਾ ਗੁਰਮੁਖ ਦੀਆਂ ਗੱਲਾਂ ਦਾ, ਜਿਨ੍ਹਾਂ ਦੇ ਮਨ ਵਿੱਚ ਕੋਈ ਗਿਆਨ ਦੀ ਥਾਂ ਹੋਵੇ, ਜਿਨ੍ਹਾਂ ਦੇ ਦਿਲ ਵਿੱਚ ਪੱਥਰ ਹੋਵੇ, ਜਿਨ੍ਹਾਂ ਦਾ ਅੰਦਰ ਵਾਂਸ ਦੀ ਤਰ੍ਹਾਂ ਪੋਲਾ ਹੋਵੇ, ਜਿਨ੍ਹਾਂ ਦੇ ਮਨ ਵਿੱਚ ਖੋਟ ਹੋਵੇ, ਜਿਨ੍ਹਾਂ ਦੇ ਮਨ ਵਿੱਚ ਪਾਪ ਹੋਵੇ, ਉਹਨਾਂ ਤੇ ਕਿਸੇ ਦੀ ਗਿਆਨ ਦੀ ਗੱਲ ਦਾ ਕੋਈ ਅਸਰ ਨਹੀਂ ਹੁੰਦਾ। ਗੰਗੂ ਕਹਿੰਦਾ ਮਾਂ ਮੈਂ ਤਨ ਚੁੱਕਣੋ ਨਹੀਂ ਰਹਿ ਸਕਦਾ। ਗੰਗੂ ਦੀ ਮਾਂ ਨੇ ਆਖਿਆ ਪਰ ਇੱਕ ਮੇਰੀ ਬੇਨਤੀ ਮੰਨ, ਇਹਨਾਂ ਨੂੰ ਜ਼ਹਿਰ ਦੇ ਕੇ ਨਾ ਮਾਰ। ਇਸ ਗੱਲ ਤੋਂ ਗੰਗੂ ਬਚ ਗਿਆ, ਜ਼ਹਿਰ ਦੇ ਕੇ ਨਹੀਂ ਮਾਰਿਆ, ਪ੍ਰੋਗਰਾਮ ਬਣਿਆ। ਜਦੋਂ ਮਾਤਾ ਜੀ ਸੌ ਗਏ ਨੇ, ਛੋਟੇ ਸਾਹਿਬਜ਼ਾਦੇ ਸੌ ਗਏ ਨੇ, ਧਨ ਦੀ ਖੁਰਜੀ ਗੰਗੂ ਨੇ ਚੁੱਕ ਲਈ ਹੈ। ਮਾਤਾ ਨੇ ਖੜਾਕ ਸੁਣ ਲਿਆ, ਪਰ ਮਾਤਾ ਜੀ ਵੇਖ ਕੇ ਵੀ ਚੁੱਪ ਰਹੇ ਨੇ। ਗੰਗੂ ਕੋਠੇ ਤੇ ਚੜਿਆ, ਕਹਿੰਦਾ ਮੇਰੇ ਘਰ ਨੂੰ ਚੋਰਾਂ ਨੇ ਲੁੱਟ ਲਿਆ, ਚੋਰ ਪੈ ਗਏ ਲੋਕੋ, ਚੋਰ ਪੈ ਗਏ। ਮਾਤਾ ਜੀ ਨੇ ਕਿਹਾ ਗੰਗਿਆ ਰੌਲਾ ਨਾ ਪਾ, ਫਿਕਰ ਨਾ ਕਰ ਕਿਸੇ ਗੱਲ ਦਾ, ਧਨ ਹੋਰ ਵੀ ਚਾਹੇਗਾ ਮੈਂ ਆਪਣੇ ਪੁੱਤਰ ਤੋਂ ਦਵਾ ਦਿਆਂਗੀ, ਪਰ ਜੇ ਤੇਰਾ ਰੌਲਾ ਸੁਣ ਕੇ ਕੋਈ ਸਰਕਾਰੀ ਬੰਦਾ ਆਇਆ ਮੇਰੇ ਪੋਤਰੇ ਗ੍ਰਿਫਤਾਰ ਹੋ ਜਾਣਗੇ। ਗੰਗੂ ਇੱਥੇ ਹੀ ਬਸ ਨਹੀਂ ਕੀਤੀ, ਪਿੱਛੇ ਉਤਰਿਆ ਆਪਣੇ ਕੋਠੇ ਦੇ, ਪਿੰਡ ਦੇ ਚੌਧਰੀ ਨੂੰ ਨਾਲ ਲਿਆ, ਮਰੰਡੇ ਦੇ ਠਾਣੇ ਪਹੁੰਚ ਗਿਆ। ਜਾਨੀ ਖਾਂ ਤੇ ਮਾਨੀ ਖਾਂ ਨੂੰ ਨਾਲ ਲਿਆ ਕੇ ਗੁਰੂ ਕੀ ਮਾਤਾ ਅਤੇ ਗੁਰੂ ਕੇ ਸਾਹਿਬਜ਼ਾਦੇ ਗ੍ਰਿਫਤਾਰ ਕਰਵਾ ਦਿੱਤੇ ਨੇ। ਜਿਸ ਵੇਲੇ ਮਾਤਾ ਜੀ ਗ੍ਰਿਫਤਾਰ ਹੋ ਗਏ ਨੇ, ਇਹਨਾਂ ਦੇ ਮੂੰਹੋਂ ਨਿਕਲਿਆ ਗੰਗਿਆ ਜਿਸ ਮਾਇਆ ਵਾਸਤੇ ਕੈਦ ਕੀਤਾ ਈ ਇਹ ਤੈਨੂੰ ਨਾਗਣੀ ਬਣ ਕੇ ਦੱਸੇਗੀ। ਜਾਨੀ ਖਾਂ ਤੇ ਮਾਨੀ ਖਾਂ ਨੇ ਆਪਣੀ ਡਾਇਰੀ ਵਿਚ ਲਿਖਿਆ ਕਿ ਗੰਗੂ ਨੇ ਇਹਨਾਂ ਦਾ ਤਨ ਚੁਰਾਉਣ ਦੀ ਖਾਤਰ ਗ੍ਰਿਫਤਾਰ ਕਰਾਏ ਨੇ। ਖੈਰ ਚਲੀਏ ਅੱਗੇ ਸਾਹਿਬ, ਰਾਤ ਮਰੰਡੇ ਦੇ ਠਾਣੇ ਵਿਚ ਕੱਟੀ ਹੈ। ਸਵੇਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਸਰਹੰਦ ਪਹੁੰਚਾ ਦਿੱਤਾ ਗਿਆ, ਰਾਤ ਠੰਡੇ ਬੁਰਜ ਵਿਚ ਡੇਰਾ ਕਰਵਾ ਦਿੱਤਾ ਗਿਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ ਨੇ। ਦਿਨ ਚੜਿਆ, ਸੂਬੇ ਦੀ ਕਚਹਿਰੀ ਲੱਗੀ ਹੈ, ਸਿਪਾਹੀ ਨੇ ਆ ਕੇ ਬੁਰਜ ਦਾ ਕੁੰਡਾ ਖੜਕਾਇਆ, ਮਾਤਾ ਜੀ ਉਹ ਤੇਰੇ ਪੋਤਰਿਆਂ ਨੂੰ ਸੂਬਾ ਵਜੀਦ ਖਾਂ ਕਚਹਿਰੀ ਵਿਚ ਯਾਦ ਕਰਦਾ, ਬੁੱਢੜੀ ਮਾਂ ਆਪਣੇ ਪੋਤਰਿਆਂ ਨੂੰ ਲੋਰੀਆਂ ਦੇ ਕੇ ਜਿਵੇਂ ਜਗਾਉਂਦੀ ਹੈ। ਜੋਗੀ ਕਵੀਸ਼ਰ ਦੀ ਰਚਨਾ ਗੁਰਮੁਖ ਦਲਵੀਰ ਤੇ ਸਰਦਾਰਾ ਸਿੰਘ ਸ਼ੌਂਕੀ ਇਉਂ ਬਿਆਨ ਕਰ ਰਹੇ ਹਨ।
ਸੂਬਾ ਵੇਲੇ ਮਾਤਾ ਜੀ ਜਗਾਵੇ ਪੋਤਾਂ ਨੂੰ, ਸਿੱਖੀ ਦੀ ਮਹਾਰਨੀ ਸਿਖਾਵੇ ਪੋਤਾਂ ਨੂੰ,
ਉਹ ਸੰਦਰਾਂ ਚ ਲੰਘੇ ਸੱਤ ਸਾਲ ਦੁੱਲਿਓ, ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ।
ਸੂਬਾ ਵੇਲੇ ਮਾਤਾ ਜੀ ਜਗਾਵੇ ਪੋਤਾਂ ਨੂੰ, ਸਿੱਖੀ ਦੀ ਮਹਾਰਨੀ ਸਿਖਾਵੇ ਪੋਤਾਂ ਨੂੰ,
ਉਹ ਸੰਦਰਾਂ ਚ ਲੰਘੇ ਸੱਤ ਸਾਲ ਦੁੱਲਿਓ, ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ।
ਪੂਰਨ ਵਾਰੋ ਦੀਨਾ ਧਰਮ ਹਾਰਿਓ, ਹੋਣੀ ਕਹਿਤਾ ਜ਼ਿੰਦਗੀ ਦੀ ਭੇਟਾ ਤਾਰਿਓ,
ਧਰਮ ਦੀ ਬਣਾਉਣੀ ਜਾਨ ਢਾਲ ਦੁੱਲਿਓ,
ਦੇ
ਮਾਤਾ ਨੇ ਨੀ ਹੋਣਾ ਤੁਹਾਡੇ ਨਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਬੰਦ ਕਰ ਦੇਣ ਵਾਰੀ ਛੁਰੀ ਸ਼ਰਾਦੀ ਜਾਵੇ ਜੇ ਬਦਲ ਨਿਗਾ ਬੁਰੀ ਸ਼ਰਾਦੀ
ਸਾਰਿਆਂ ਨੂੰ ਮਾਰ ਦੇਗਾ ਕਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਕੱਦੂ ਛੋਟੇ ਅਕਲੋ ਪੀਂਗ ਵੱਡਿਆਂ ਦੀ ਛੁੱਟੀ ਨੂੰ
ਮੂੜ ਗੱਲਾਂ ਕਰ ਦੇ ਕੰਗਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਸਾਡੀ ਜਿੱਤ ਦੁਨੀਆਂ ਦੇ ਹਾਈ ਕੋਰਟ ਚ ਰਾਜਿਆਂ ਤੋਂ ਵੱਧ ਜ਼ੋਰ ਤੁਹਾਡੀ ਵੋਟ ਚ
ਮੇਰੀ ਕੂੜ ਦੇ ਦਲਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਚੱਲੋ ਬੇਟਾ ਜਾਣਾ ਜੇ ਕਚਹਿਰੀ ਸੂਬੇ ਦੀ ਡਰੇ ਓ ਨਾ ਵੇਖ ਅੱਖ ਗਹਿਰੀ ਸੂਬੇ ਦੀ
ਜੋਗੀ ਸੱਚ ਹੋਣਾ ਏ ਬਹਾਲ ਦੁੱਲਿਓ ਜਾਗੋ ਮੇਰੇ ਲਾਲ ਦਿਓ ਲਾਲ ਦੁੱਲਿਓ
ਸਾਹਿਬਜ਼ਾਦੇ ਮਾਤਾ ਨੂੰ ਨਮਸਕਾਰ ਕਰਕੇ ਸਿਪਾਹੀਆਂ ਦੇ ਨਾਲ ਕਚਹਿਰੀ ਵਿਚ ਪਹੁੰਚ ਗਏ। ਬਾਬਾ ਕਰਤਾਰ ਸਿੰਘ ਜੀ ਖਾਲਸਾ ਦੱਸਿਆ ਕਰਦੇ ਸੀ ਜਿੱਥੇ ਆਪਣਾ ਕੋਈ ਨਾ ਹੋਵੇ ਉੱਥੇ ਆਹਮੋ ਸਾਹਮਣੇ ਖਲੋ ਕੇ ਫਤਿਹ ਬੁਲਾ ਲੈਣੀ ਚਾਹੀਦੀ ਹੈ। ਜਦੋਂ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੁੱਢਾ ਸੂਬਾ ਵਜੀਦ ਖਾਂ ਕੁਰਸੀ ਤੋਂ ਉੱਠਿਆ ਕਹਿੰਦਾ ਬੱਲੇ ਉਹ ਸ਼ੇਰ ਦਿਓ ਪੁੱਤਰੋ ਤੁਹਾਡੇ ਪਿਤਾ ਨੇ ਫਤਿਹ ਬਣਾਈ ਹੈ ਤੁਹਾਡਾ ਬੁਲਾਉਣਾ ਫਰਜ਼ ਬਣਦਾ ਪਰ ਬੇਟਾ ਹੁਣ ਤਾਂ ਤੁਹਾਡਾ ਰਿਹਾ ਕੋਈ ਨਹੀਂ ਤੁਹਾਡਾ ਭਰਾ ਕੋਈ ਨਹੀਂ ਰਿਹਾ ਤੁਹਾਡਾ ਪਿਤਾ ਸਰਕਾਰ ਨੇ ਮਾਰ ਦਿੱਤਾ ਹੁਣ ਫਤਿਹ ਬੁਲਾਈ ਕਿਸ ਕੰਮ ਹੈ ਅਸਲਾਮ ਪ੍ਰਵਾਨ ਕਰੋ ਜਾਨ ਬਚ ਜਾਏਗੀ। ਬੁੱਢਾ ਸੂਬਾ ਵਜੀਦ ਖਾਂ ਸਾਹਿਬਜ਼ਾਦਿਆਂ ਨੂੰ ਨਿਆਣੇ ਸਮਝ ਕੇ ਬੱਚੇ ਸਮਝ ਕੇ ਐਂ ਸਿੱਖਿਆ ਦੇ ਰਿਹਾ ਸੁਣੋ।
ਬਾਲਕ ਸਮਝ ਕਾ ਵਜੀਦ ਖਾਨ ਨੇ ਖਾਦਾ ਜੋ ਤਰਸ ਹਸਤੀ ਮਹਾਨ ਨੇ ਖਾਦਾ ਜੋ ਤਰਸ ਹਸਤੀ ਮਹਾਨ ਨੇ
ਬਾਪ ਮੂਰੇ ਚੰਦ ਮੁਖ ਡਾਸ਼ ਪਾਉਣਾ ਪਊ ਦੀਨ ਮਨ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮਨ ਬਾਲੋ ਜਾਂ ਕਸ਼ਟ ਪਾਉਣਾ ਪਊ
ਬਾਪ ਤੁਹਾਡਾ ਲੋਕ ਜਮ ਕਰੋ ਨਸਿਆ ਸਿੱਖ ਭਜੇ ਦੂਜੇ ਨੂੰ ਦੂਜੇ ਨਾ ਦੱਸਿਆ ਸਿੱਖ ਭਜੇ ਦੂਜੇ ਨੂੰ ਦੂਜੇ ਨਾ ਦੱਸਿਆ
ਕੀਮਤੀ ਸਰੀਰ ਕਾਲ ਨੂੰ ਲਟਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ
ਮਨ ਪਾਉਂਦੇ ਡੋਲੇ ਮਨ ਪਾਉਂਦੇ ਡੋਲੇ ਜਿਹੜੇ ਕੋ ਵਿਆਹ ਦਿਆ ਨਰਕ ਸਾਰਾ ਸਵਰਗ ਲਿਆ ਦਿਆ ਨਰਕ ਸਾਰਾ ਸਵਰਗ ਲਿਆ ਦਿਆ
ਤੇਰੀ ਸ਼ਰਤ ਨਾਮ ਬਦਲਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ
ਯਾਦ ਰੱਖੋ ਤੁਹਾਡਾ ਪਰਿਵਾਰ ਨਹੀਂ ਰਿਹਾ ਪਿਤਾ ਤੁਹਾਡਾ ਫੌਜੀ ਸਰਦਾਰ ਨਹੀਂ ਰਿਹਾ ਪਿਤਾ ਤੁਹਾਡਾ ਫੌਜੀ ਸਰਦਾਰ ਨਹੀਂ ਰਿਹਾ
ਖਿਆਲ ਪਿਛਲਾ ਪਲਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ
ਬਲ ਵਾਲੀ ਜੇ ਦੇ ਚੋਨ ਫਾਨੀ ਖੱਟੀ ਦਾ ਜਾਣ ਬੁੱਝ ਬਾਲ ਕੋਨੀ ਮੋਰਾ ਚੱਟੀ ਦਾ ਜਾਣ ਬੁੱਝ ਬਾਲ ਕੋਨੀ ਮੋਰਾ ਚੱਟੀ ਦਾ
ਮਾਨ ਵੀ ਮਾਨ ਚੇ ਵਸਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮਨੋ ਬਾਲੋ
ਬਣ ਕੇ ਅਨਾੜੀ ਬਣ ਕੇ ਅਨਾੜੀ ਨਹੀਂ ਜੋਹਰ ਜਾਲੀ ਰੇ ਹਵਾ ਦੇ ਮੁਤਾਬਕ ਖਿਆਲ ਠਾਲੀ ਰੇ ਹਵਾ ਦੇ ਮੁਤਾਬਕ ਖਿਆਲ ਠਾਲੀ ਰੇ
ਅਪਣਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮਨੋ ਬਾਲੋ ਜਾਂ ਕਸ਼ਟ
ਤੱਤੀ ਲੱਗੇ ਨਾ ਮੌਤ ਦਾ ਫਰਿਸ਼ਤਾ ਤੁਹਾਨੂੰ ਠੱਗੇ ਨਾ ਮੌਤ ਦਾ ਫਰਿਸ਼ਤਾ ਤੁਹਾਨੂੰ ਠੱਗੇ ਨਾ
ਵਿੱਚੋਂ ਨਾਮ ਸਿੱਖੀ ਦਾ ਬੁਲਾਉਣਾ ਪਊ ਦੀਨ ਮੰਨੋ ਬਾਲੋ ਜਾ ਕਸ਼ਿਟ ਪਾਉਣਾ ਪਊ ਦੀਨ ਮੰਨੋ ਬਾਲੋ ਜਾ ਕਸ਼ਿਟ ਪਾਉਣਾ ਪਊ
ਰੰਗਲੀ ਜਵਾਨੀ ਆ ਰੰਗਲੀ ਜਵਾਨੀ ਬਾਰ ਬਾਰ ਆਉਣੀ ਨਹੀਂ ਮੈਥੋਂ ਚੰਗੀ ਸਾਂਝ ਮੈਥੋਂ ਚੰਗੀ ਸਾਂਝ ਕਿਸੇ ਨੇ ਨਿਭਾਉਣੀ ਨਹੀਂ ਮੈਥੋਂ ਚੰਗੀ ਸਾਂਝ ਕਿਸੇ ਨੇ ਨਿਭਾਉਣੀ ਨਹੀਂ
ਭਾਈ ਬੁੱਲੋ ਸੀਸ ਕਾਲੀ ਨੂੰ ਚਕਾਉਣਾ ਪਊ ਦੀਨ ਮੰਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮੰਨੋ ਬਾਲੋ ਜਾਂ ਕਸ਼ਟ ਪਾਉਣਾ ਪਊ
ਰੁਤਬੇ ਜਗੀਰਾਂ ਲੈ ਲਓ ਮੂੰਹੋਂ ਮੰਗੀਆਂ ਵਕਤ ਵਿਚਾਰੋ ਤੇ ਚਲੋ ਨਾ ਤੰਗੀਆਂ ਵਕਤ ਵਿਚਾਰੋ ਤੇ ਚਲੋ ਨਾ ਤੰਗੀਆਂ
ਕਿਤਾਬੇ ਨਾਮ ਲਿਖਵਾਉਣਾ ਪਊ ਦੀਨ ਮੰਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮੰਨੋ ਬਾਲੋ ਜਾਂ ਕਸ਼ਟ ਪਾਉਣਾ ਪਊ
ਕਹਿੰਦਾ ਸੂਬੇਦਾਰ ਕਹਿੰਦਾ ਸੂਬੇਦਾਰ ਸਰਹੰਦ ਬਾਲ ਕੋ ਮੌਤੋਂ ਬਚਾ ਲੋ ਮੌਤੋਂ ਬਚਾ ਲੋ ਮੁਖ ਚੰਦ ਬਾਲ ਕੋ ਮੌਤੋਂ ਬਚਾ ਲੋ ਮੁਖ ਚੰਦ ਬਾਲ ਕੋ
ਜੋਗੀਦਾਰਾਂ ਤੇ ਗੁਰਮੁਖਾਂ ਨੂੰ ਆਉਣਾ ਪਊ ਦੀਨ ਮੰਨੋ ਬਾਲੋ ਜਾਂ ਕਸ਼ਟ ਪਾਉਣਾ ਪਊ ਦੀਨ ਮੰਨੋ ਬਾਲੋ ਜਾਂ ਕਸ਼ਟ ਪਾਉਣਾ ਪਊ
ਸਾਹਿਬਜ਼ਾਦਿਆਂ ਨੂੰ ਸੂਬੇ ਵਜੀਦ ਖਾਂ ਨੇ ਆਖਿਆ ਬਾਲਕੋ ਤੁਹਾਡਾ ਜਦ ਰਿਹਾ ਹੀ ਕੋਈ ਨਹੀਂ ਕਿਹਦੇ ਨਾਲ ਮਿਲੋਗੇ ਕਿਹਦੇ ਨਾਲ ਗੱਲਾਂ ਕਰੋਗੇ ਕਿਹਦੇ ਨਾਲ ਹੱਸੋਗੇ ਬੜੀ ਚੰਗੀ ਗੱਲ ਹੈ ਜੇ ਤੁਸੀਂ ਸਾਡਾ ਦੀਨ ਇਸਲਾਮ ਪ੍ਰਵਾਨ ਕਰ ਲੋ ਰੁਤਬੇ ਮਿਲ ਜਾਣਗੇ ਜਗੀਰਾਂ ਮਿਲ ਜਾਣਗੀਆਂ ਸ਼ਾਹਾਂ ਦੀ ਘਰੀ ਵਿਆਹੇ ਜਾਓਗੇ ਬੇਗਮਾਂ ਦੇ ਡੋਲੇ ਮਿਲਣਗੇ ਸਿੱਖੀ ਤਿਆਗ ਦਿਓ ਇਸਲਾਮ ਪ੍ਰਵਾਨ ਕਰ ਲੋ ਸਾਹਿਬਜ਼ਾਦਿਆਂ ਨੇ ਆਖਿਆ ਉਹ ਸੂਬਿਆ ਕੀ ਸਬੂਤ ਹੈ ਕਿ ਸਾਡਾ ਪਿਤਾ ਜਿਉਂਦਾ ਨਹੀਂ ਰਿਹਾ ਕੀ ਸਬੂਤ ਹੈ ਕਿ ਸਾਡੇ ਵੀਰ ਮਾਰੇ ਜਾ ਚੁੱਕੇ ਨੇ ਸੂਬਾ ਸਰਹੰਦ ਨੇ ਆਖਿਆ ਸਾਡੇ ਕੋਲ ਬਹੁਤ ਵੱਡਾ ਸਬੂਤ ਹੈ ਸਾਡੇ ਕੋਲ ਬਹੁਤ ਵੱਡੇ ਉਹ ਸਾਡੇ ਪਾਸ ਤੁਹਾਡੇ ਪਿਤਾ ਦਾ ਸੀਸ ਮੌਜੂਦ ਹੈ ਜਿਹੜਾ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚੋਂ ਸਾਡੀਆਂ ਫੌਜਾਂ ਨੇ ਕੱਟ ਕੇ ਲਿਆਂਦਾ ਹੈ ਛੋਟੇ ਸਾਹਿਬਜ਼ਾਦੇ ਨੇ ਆਖਿਆ ਸੂਬਿਆ ਸਾਡੇ ਪਿਤਾ ਦਾ ਸੀਸ ਵਿਖਾਲ ਅਸੀਂ ਮੰਨ ਜਾਵਾਂਗੇ ਜੇ ਸਾਡੇ ਪਿਤਾ ਦਾ ਸੀਸ ਸਾਡੇ ਸਾਹਮਣੇ ਹੋਵੇ ਸੂਬਾ ਵਜੀਦ ਖਾਂ ਨੇ ਉਹ ਸੀਸ ਜਿਹੜਾ ਬਾਬੇ ਸੰਗਤ ਸਿੰਘ ਦਾ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿੱਚੋਂ ਕੱਟ ਕੇ ਲਿਆਂਦਾ ਸੀ ਇੱਕ ਥਾਲ ਵਿੱਚ ਰੱਖ ਕੇ ਸਾਹਿਬਜ਼ਾਦਿਆਂ ਦੇ ਪੇਸ਼ ਕੀਤਾ ਸਾਹਿਬਜ਼ਾਦਿਓ ਇਹ ਤੁਹਾਡੇ ਪਿਤਾ ਦਾ ਸੀਸ ਹੈ ਇਹ ਉਹੀ ਕਲਗੀ ਹੈ ਉਹੀ ਤੋੜਾ ਹੈ ਪਛਾਣ ਲਵੋ ਆਪ ਦੀਨ ਇਸਲਾਮ ਪ੍ਰਵਾਨ ਕਰ ਲੋ ਸਾਹਿਬਜ਼ਾਦਿਆਂ ਸਿਆਣ ਕੇ ਆਖਿਆ ਸੂਬਿਆ ਝੂਠ ਬੋਲਦਾ ਇਹ ਸਾਡੇ ਪਿਤਾ ਦਾ ਸੀਸ ਨਹੀਂ ਇਹ ਬਾਬੇ ਸੰਗਤ ਸਿੰਘ ਦਾ ਸੀਸ ਹੈ ਯਾਦ ਰਹੇ ਭੁਲੇਖਾ ਸੂਬਾ ਵਜੀਦ ਖਾਂ ਨੂੰ ਵੀ ਕੋਈ ਨਹੀਂ ਸੀ ਪਰ ਸਾਹਿਬਜ਼ਾਦਿਆਂ ਦੇ ਮੂੰਹੇ ਗੱਲ ਸੁਣ ਕੇ ਸਾਰੀ ਸਰਕਾਰ ਨੂੰ ਯਕੀਨ ਹੋ ਗਿਆ ਅਗਲਾ ਹਿੱਸਾ ਅਗਲੇ ਪਾਸੇ ਸੁਣੋ ਜਿਸ ਵੇਲੇ ਸੂਬਾ ਵਜੀਦ ਖਾਂ ਨੇ ਸਾਹਿਬਜ਼ਾਦਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਹਿਬਜ਼ਾਦਿਆਂ ਨੇ ਬੜੇ ਫਖਰ ਨਾਲ ਬੜੇ ਮਾਣ ਨਾਲ ਆਖਿਆ ਉਹ ਸੂਬਿਆ ਸਾਡੇ ਪਿਤਾ ਨੂੰ ਮਾਰਨ ਵਾਲਾ ਅਜੇ ਕੋਈ ਦੁਨੀਆਂ ਤੇ ਪੈਦਾ ਨਹੀਂ ਹੋਇਆ ਜਿਨ੍ਹਾਂ ਦਾ ਮਹਾਵਾਕ ਹੈ ਜਿਨ੍ਹਾਂ ਨੇ ਆਖਿਆ ਸੀ 1,25,000 ਸੇ ਏਕ ਲੜਾਉ ਚਿੜੀਆਂ ਕੋਲੋਂ ਬਾਜ ਤਣਾਉ ਗਿੱਦੜਾਂ ਕੋਲੋਂ ਸ਼ੇਰ ਮਰਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੱਲਾਂ ਨਾਲ ਨੀ ਕਦੇ ਕੋਈ ਕੌਮ ਬਣਦੀ ਕੌਮਾਂ ਨਾਲ ਕੁਰਬਾਨੀ ਦੇ ਬਣਦੀਆਂ ਨੇ ਛੋਟੇ ਛੋਟੇ ਬੱਚਿਆਂ ਨੇ ਸੂਬਾ ਵਜੀਦ ਖਾਂ ਦੀ ਕਚਹਿਰੀ ਵਿਚ ਖਲੋ ਕੇ ਸਰਕਾਰ ਨੂੰ ਜਿਹੜਾ ਜਵਾਬ ਦਿੱਤਾ ਇਹਨਾਂ ਅੱਖਰਾਂ ਵਿਚ ਇਉਂ ਬਿਆਨ ਕੀਤਾ ਜਾ ਰਿਹਾ
ਖਾਨ ਬਾਦਸ਼ਾਹ ਡੋਲੀ ਦੇ ਦੇ ਬੇਸ਼ੱਕ ਮੌਤ ਕੁਵਾਰੀ ਦੀ ਪੂਰਾ ਭੇਤ ਜਨਾ ਨੂੰ ਹੋਵੇ ਉੱਥੇ ਗੱਪ ਨਹੀਂ ਮਾਰੀ ਦੀ
ਬਾਲਾ ਮੂਹਰੇ ਦਿਲ ਦੀ ਕੁੰਡੀ ਬੇਸ਼ੱਕ ਖੋਲ ਨਾ ਬਾਦਸ਼ਾਹ ਸਾਡਾ ਪਿਤਾ ਅਜੇ ਨਹੀਂ ਮਰਿਆ ਝੂਠ ਬੋਲ ਨਾ ਬਾਦਸ਼ਾਹ
ਖਾਨ ਬਾਦਸ਼ਾਹ ਡੋਲੀ ਦੇ ਦੇ ਬੇਸ਼ੱਕ ਮੌਤ ਕੁਵਾਰੀ ਦੀ ਪੂਰਾ ਭੇਤ ਜਨਾ ਨੂੰ ਹੋਵੇ ਉੱਥੇ ਗੱਪ ਨਹੀਂ ਮਾਰੀ ਦੀ
ਬਾਲਾ ਮੂਹਰੇ ਦਿਲ ਦੀ ਕੁੰਡੀ ਬੇਸ਼ੱਕ ਖੋਲ ਨਾ
ਭਗਤੀ ਘਰ ਵਿਚ ਰਹਿ ਕੇ ਵੀ
ਸਾਡੇ ਕੋਲ ਪੁਜਾ ਦੂਰ ਦਠੋਲ ਨਾ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਕਲਗੀ ਵਾਲਾ ਮਰਦ ਬਹਾਦਰ ਸਦਾ ਰਹੂ ਵਿੱਚ ਦੁਨੀਆ ਦੇ ਕਲਗੀ ਵਾਲਾ ਮਰਦ ਬਹਾਦਰ ਸਦਾ ਰਹੂ ਵਿੱਚ ਦੁਨੀਆ ਦੇ ਤਾਂ ਕੁਰਬਾਨੀ ਹਾਰ ਮੰਨਣਗੇ ਚੇਲੇ ਰਿਖੀਆਂ ਮੁਨੀਆਂ ਦੇ
ਤੂੰ ਹਾਲਾ ਤੱਕ ਆਖੀ ਜਾਣਾ ਧਰਤੀ ਬੋਲਣ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਖਾਤਰ ਡਟ ਖੜਾਂਗੇ ਮਰਨ ਵਾਸਤੇ ਮਰਦ ਅਸੀਂ ਵਿੱਚ ਕਚਹਿਰੀ ਸੱਚੀਆਂ ਗੱਲਾਂ ਕਰਨ ਵਾਸਤੇ ਮਰਦ ਅਸੀਂ
ਬਦਲਾ ਅਸੀਂ ਜ਼ਰੂਰ ਲਵਾਂਗੇ ਬਦਲਾ ਅਸੀਂ ਜ਼ਰੂਰ ਲਵਾਂਗੇ ਜਿਸਮ ਸੋਲਣਾ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਜਿਸ ਮੌਕੇ ਤੇ ਬਾਦਸ਼ਕਾਰੀ ਭੈਣ ਕੁੰਜਾਣੀਆਂ ਡਾਰਾਂ ਨੂੰ ਉਸ ਵੇਲੇ ਹੱਲੇ ਦੀ ਨੀਤੀ ਸੋਚਦੀ ਨਹੀਂ ਸਰਕਾਰਾਂ ਨੂੰ
ਸਿਆਸਤ ਦੇ ਨਾਲ ਭਰੇ ਪਿਆ ਖਾਲੀ ਡੋਲਣ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਸੱਚਨਿਆਂ ਦੀ ਗੱਲ ਨਾ ਕੀਤੀ ਵੱਡੀ ਖਾਣੇ ਕਾਜੀ ਨੇ ਬੇਗੁਨਾਹ ਤੇ ਛੁਰੀਆਂ ਚੁੱਕੀਆਂ ਜਾਣ ਬੁੱਝ ਕੇ ਹਾਜ਼ੀ ਨੇ
ਧਰਮ ਨਿਆਂ ਨੂੰ ਧੱਕੇ ਦੇਣਾ ਪੂਰਾ ਤੋਲਣ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਸੱਚੀਆਂ ਗੱਲਾਂ ਸੱਚ ਦਾ ਨਾਰਾ ਸੱਚੀਆਂ ਗੱਲਾਂ ਸੱਚ ਦਾ ਨਾਰਾ ਕਦੇ ਏਕਤਾ ਹੋਵੇਗੀ ਸੱਚੇ ਦੀ ਗੱਲ ਸੁਣੀ ਜਾਏਗੀ ਚੋਰ ਬਜ਼ਾਰੀ ਰੋਵੇਗੀ
ਸਾਡਾ ਅਸਲਮ ਕਲਮਾ ਸੱਚਾ ਝੂਠੇ ਚੋਲਣ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਜਿਸ ਵਿੱਚ ਜਿਸਮ ਚਿਣੇਗਾ ਸਾਡਾ ਕਾਇਮ ਨਹੀਂ ਰਹਿਣਾ ਕੰਨਾ ਨੇ ਦੇਸ਼ ਵਾਸਤੇ ਜਿੰਦ ਵਾਰਨੀ ਕਲਗੀ ਤਰਦਾ ਚੰਗਾ ਨੇ
ਹੋਣੀ ਨਾਰ ਨੂੰ ਹੱਸ ਕੇ ਵਰਨਾ ਹੋਣੀ ਨਾਰ ਨੂੰ ਹੱਸ ਕੇ ਵਰਨਾ ਲੁਕਣੇ ਬੋਲਣ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ
ਅਗਲੇ ਕਰੇ ਤਾਂ ਸੋਭਾ ਮਿਲ ਜੂ ਪਰੀਆਂ ਨੂੰ ਫਿਟਕਾਰਾਂ ਨੇ ਜਿਸ ਦਿਨ ਆਣ ਬਣੇਗੀ ਸਿਰ ਤੇ ਸਾਥ ਨੀ ਦੇਣਾ ਯਾਰਾਂ ਨੇ
ਜੋਗੀ ਵਰਗਾ ਗੁਰਮੁਖ ਬਣਦਾ ਰੂਪ ਰੋਲਣਾ ਬਾਦਸ਼ਾਹ ਸਾਡਾ ਪਿਤਾ ਹਜੇ ਨਹੀਂ ਮਰਿਆ ਝੂਠ ਬੋਲਣਾ ਬਾਦਸ਼ਾਹ ਝੂਠ ਬੋਲਣਾ ਬਾਦਸ਼ਾਹ
ਸਾਹਿਬਜ਼ਾਦਿਆਂ ਤੋਂ ਇਹ ਦਲੇਰੀ ਭਰਿਆ ਉੱਤਰ ਸੁਣ ਕੇ ਸੂਬੇ ਨੂੰ ਅੱਗ ਲੱਗ ਉੱਠੀ ਸੂਬੇ ਨੇ ਮਸੂਮਾਂ ਨੂੰ ਬੜੀਆਂ ਧਮਕੀਆਂ ਦਿੱਤੀਆਂ ਪਰ ਸ਼ੇਰਾਂ ਦੇ ਪੁੱਤਰ ਆਪਣੇ ਅਕੀਦੇ ਉੱਤੇ ਦ੍ਰਿੜ ਰਹੇ ਸੂਬੇ ਨੇ ਇੱਕ ਵਾਰ ਫਿਰ ਰਾਤ ਲਈ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਤੇ ਨਾਲੇ ਕਹਿ ਦਿੱਤਾ ਕਾਕਾ ਰਾਤ ਆਪਣੀ ਦਾਦੀ ਨਾਲ ਪੂਰੀ ਸਲਾਹ ਕਰ ਲਵੋ ਤੁਸਾਂ ਦੀਨ ਮੰਨਣਾ ਜਾਂ ਨਹੀਂ ਮੰਨਣਾ ਮੌਤ ਕਬੂਲਣੀ ਆ ਕਿ ਤੁਸੀਂ ਦੀਨ ਕਬੂਲਣਾ ਜੋ ਕੁਛ ਕਰਨਾ ਇਹ ਫੈਸਲਾ ਕਰ ਲੈਣਾ ਆਖਰੀ ਵਾਰ ਤੁਹਾਨੂੰ ਮੌਕਾ ਦਿੰਦਾ ਹਾਂ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਸੂਰਮਿਆਂ ਦੀਆਂ ਕਹਾਣੀਆਂ ਸੁਣਾਉਂਦੇ ਰਹੇ ਮਾਤਾ ਜੀ ਵੱਡਿਆਂ ਦੀਆਂ ਕਹਾਣੀਆਂ ਸੁਣਾਉਂਦੇ ਰਹੇ ਕਹਿੰਦੇ ਰਹੇ ਕਾਕਾ ਤੁਹਾਡੇ ਬਾਬੇ ਦੀ ਪੱਗ ਨੂੰ ਕੋਈ ਦਾਗ ਨਹੀਂ ਤੁਹਾਡੇ ਕਮਜ਼ੋਰੀ ਵਿਖਾਉਣ ਨਾਲ ਤੁਹਾਡੇ ਬਾਬੇ ਨੂੰ ਲੋਕ ਕਮਜ਼ੋਰ ਕਹਿਣਗੇ ਅਣਖੀ ਪੁੱਤਰ ਉਹ ਹੁੰਦੇ ਨੇ ਜਿਹੜੇ ਵੱਡਿਆਂ ਨੂੰ ਚੰਗਾ ਕਹਾਉਣ ਲਈ ਆਪ ਕੁਰਬਾਨੀਆਂ ਤਾਂ ਦੇ ਜਾਂਦੇ ਨੇ ਪਰ ਕਦੇ ਧਰਮ ਨੂੰ ਧੱਕਾ ਨਹੀਂ ਲੱਗਣ ਦਿੰਦੇ ਸਾਹਿਬਜ਼ਾਦਿਆਂ ਨੇ ਆਖਿਆ ਮਾਂ ਜੀ ਫਿਕਰ ਨਾ ਕਰੋ ਅਸੀਂ ਬਾਬੇ ਦੀ ਪੱਗ ਨੂੰ ਨੀਵਾਂ ਨਹੀਂ ਹੋਣ ਦਿਆਂਗੇ ਸਾਹਿਬਜ਼ਾਦਿਆਂ ਨੇ ਮਾਤਾ ਨੂੰ ਬੜੀ ਦਲੇਰੀ ਨਾਲ ਕਿਹਾ ਮਾਤਾ ਜੀ ਫਿਕਰ ਨਾ ਕਰੋ ਅਸੀਂ ਸ਼ਹੀਦ ਹੋਵਾਂਗੇ ਤੁਹਾਨੂੰ ਸੁਨੇਹਾ ਮਿਲੇਗਾ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਕਿ ਤੁਹਾਡੇ ਛੋਟੇ ਛੋਟੇ ਪੋਤਰਿਆਂ ਨੇ ਤੁਹਾਡੇ ਪਤੀ ਦੇ ਰਾਹੇ ਚੱਲ ਕੇ ਆਪਣੀ ਕੁਰਬਾਨੀ ਦਿੱਤੀ ਹੈ ਮਾਤਾ ਜੀ ਰਾਤ ਆਪਣੇ ਬੱਚਿਆਂ ਦੇ ਮੱਥੇ ਚੁੰਮਦੇ ਰਹੇ ਨੇ ਸਵੇਰੇ ਦਿਨ ਚੜਿਆ ਸਾਹਿਬਜ਼ਾਦਿਆਂ ਨੂੰ ਪੇਸ਼ ਕਰਨ ਲਈ ਫਿਰ ਸਿਪਾਹੀ ਲੈਣ ਵਾਸਤੇ ਆਉਂਦਾ ਓਹਨੇ ਬੁਰਜ ਦਾ ਕੁੰਡਾ ਖੜਕਾਇਆ, ਬੁੜੜੀ ਮਾਂ ਉੱਠੀ ਏ, ਆਪਣੇ ਪੋਤਰਿਆਂ ਨੂੰ ਜਗਾਇਆ, ਆਪ ਦਸਤਾਰੇ ਸਜਾਏ ਨੇ, ਮੱਥੇ ਚੁੰਮੇ ਨੇ, ਜਾਂਦੀ ਵਾਰੀ ਸਾਹਿਬਜ਼ਾਦਿਆਂ ਨੂੰ ਤੋਰਦਿਆਂ ਹੋਇਆ ਮਾਤਾ ਗੁਜਰੀ ਨੇ ਜੋ ਕੋਈ ਸਿੱਖਿਆ ਦਿੱਤੀ ਏ, ਇਹਨਾਂ ਅੱਖਰਾਂ ਵਿਚ ਇਉਂ ਬਿਆਨ ਕੀਤਾ ਜਾ ਰਿਹਾ।
ਪੋਲਾ ਮਹੀਨਾ ਅਤ ਦੀ ਸਰਦੀ ਪੁੱਤ ਸ਼ਿੰਗਾਰੇ ਦਾਦੀ ਨੇ, ਰੀਚਾਂ ਲਾ ਕੇ ਚਿਣਕੇ ਬੱਦੇ ਸਿਰ ਦਸਤਾਰੇ ਦਾਦੀ ਨੇ,
ਜਾਨ ਬੇਟਾ ਕਰਕੇ ਦੱਸੋ ਜੋ ਹੋਣੀ ਗੱਲ ਸਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਪੋਲਾ ਮਹੀਨਾ ਅਤ ਦੀ ਸਰਦੀ ਪੁੱਤ ਸ਼ਿੰਗਾਰੇ ਦਾਦੀ ਨੇ, ਰੀਚਾਂ ਲਾ ਕੇ ਚਿਣਕੇ ਬੱਦੇ ਸਿਰ ਦਸਤਾਰੇ ਦਾਦੀ ਨੇ,
ਜਾਨ ਬੇਟਾ ਕਰਕੇ ਦੱਸੋ ਜੋ ਹੋਣੀ ਗੱਲ ਸਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਵੇ ਬੇਟਾ ਤੁਸ ਸਿਆਣੇ ਬਣ ਕੇ ਗੁਣ ਸਮਝਾਉਣੇ ਵੈਰੀ ਨੂੰ, ਵੇ ਬੇਟਾ ਨੀ ਸੀਸ ਚੁਕਾਉਣਾ ਧਰਮ ਮਕਾਉਣੇ ਵੈਰੀ ਨੂੰ,
ਜੇ ਦੁਨੀਆ ਨੇ ਬਲ ਨੂੰ ਜਿੱਤਣਾ ਪਊ ਕਾਲਣਾ ਕਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਜੇ ਆਖਣ ਕੇ ਕੁਰਸੀ ਲੈ ਲੋ ਠੁੱਡੇ ਨਾਲ ਠੁਕਰਾਇਓ ਵੇ, ਜੂਦੇ ਰਹਿ ਤਾਂ ਜਿੱਤ ਕੇ ਆਉਣਾ ਹਾਰ ਨਾ ਖਾ ਕੇ ਆਇਓ ਵੇ,
ਜਬਰ ਜਬਰ ਕਰਨ ਤੋਰੇ ਕੋਰਸ ਤੇ ਪਹੁੰਚ ਡਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਜਿਹੜੀ ਹੋਈ ਸਰਕਾਰ ਦੀਨ ਦੀ ਧਰਮ ਨਿਭਾ ਕੇ ਦੱਸਣਾ ਵੇ, ਕੜੇ ਕਾਨੂੰਨ ਕੁਰਾਹੇ ਜਾਂਦੇ ਕਰੜੇ ਹੱਥੀ ਕਸਣਾ ਵੇ,
ਧਰਮ ਤਰਾਨੇ ਦੱਸੋ ਤਾਲਿਬ ਤਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਹਮੇ ਸਿੰਘਾ ਤੂੰ ਫਤਿਹ ਪਵੇਗਾ ਜੋਰਾਵਰ ਸਾਂ ਡੋਲੀ ਨਾ, ਮੰਜ਼ਲ ਬੜੀ ਕਰਨ ਹੈ ਬੇਟਾ ਤੁਰਨਾ ਪੈਰੀ ਪੋਲੀ ਨਾ,
ਲੱਗੇ ਕਲਗੀ ਧਰ ਦੀਆਂ ਟਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਖੂਨੀ ਜਾਬਰ ਹਾਰ ਜਾਣਗੇ ਪਰਖ ਤੁਹਾਡੀ ਕਰਕੇ ਵੇ, ਪਰਕੇ ਵਗਦੀ ਨਦੀ ਸ਼ਹੀਦੀ ਪਾਰ ਕਰ ਲਿਓ ਤਰਕੇ ਵੇ,
ਜਿੰਨਾਂ ਵਿੱਚ ਗੰਦਲੀਆਂ ਪਈਆਂ ਕਰਦੇ ਹੱਲ ਸਵਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਟਿਕੇਗਾ ਸਿੱਖੀ ਦਾ ਬੂਟਾ ਖੂਨ ਦਾ ਪਾਣੀ ਪਾਉਣਾ ਏ, ਕਾ ਦੇਣਾ ਏ ਮੈਲ ਪਾਪ ਦਾ ਸੱਚ ਦਾ ਮੰਦਰ ਵਸਾਉਣਾ ਏ,
ਬਣਦੇ ਜੋ ਮਾੜੇ ਦੇ ਮਾਰੂ, ਬਣਦੇ ਜੋ ਮਾੜੇ ਦੇ ਮਾਰੂ, ਰੱਖੋ ਜਬਰ ਪਚਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਉਮਰ ਛਟੇਰੀ ਅਕਲ ਵਡੇਰੀ ਜਾਵੈਰੀ ਨੂੰ ਦੱਸੋ ਵੇ, ਜੋ ਸਿੱਖੀ ਦੀ ਰੀਤ ਅਨੋਖੀ ਮੌਤ ਵੇਖ ਕੇ ਹੱਸੋ ਵੇ,
ਜੋਗੀ ਗੌਰ ਤਰਾਨੇ ਤੁਹਾਡੇ ਕਰਦੇ ਕੇਮ ਮਸਾਲਾਂ ਨੂੰ, ਬੁੱਢੜੀ ਮਾਂ ਗੁਰੂ ਗੋਬਿੰਦ ਸਿੰਘ ਦੀ ਤੋਰੇ ਛੋਟੇ ਲਾਲਾਂ ਨੂੰ।
ਦੋਵੇਂ ਸਾਹਿਬਜ਼ਾਦੇ ਮਾਤਾ ਤੋਂ ਆਸ਼ੀਰਵਾਦ ਲੈ ਕੇ ਕਚਹਿਰੀ ਵਿਚ ਪਹੁੰਚੇ। ਇਹਨਾਂ ਦੋਹਾਂ ਭਰਾਵਾਂ ਨੇ ਗੱਜ ਕੇ ਫਤਿਹ ਬੁਲਾਈ। ਸੂਬੇ ਨੇ ਜਦੋਂ ਵੇਖਿਆ ਕਿ ਕਲਗੀ ਧਰ ਦੇ ਲਾਲ ਧਰਮ ਛੱਡਣ ਤੋਂ ਆਕੀ ਹਨ ਤਾਂ ਕਾਜੀ ਨੂੰ ਸੱਦਿਆ ਗਿਆ। ਕਾਜੀ ਨੇ ਫਤਵਾ ਲਾਉਣ ਲਈ ਸ਼ਰ੍ਹਾ ਦੀ ਉਹ ਲਾਲ ਕਿਤਾਬ ਕੱਢ ਕੇ ਲਿਆਂਦੀ ਹੈ, ਖੋਲੀ ਹੈ ਲਾਲ ਕਿਤਾਬ ਅਤੇ ਫਤਵਾ ਦਿੱਤਾ ਕਿ ਸ਼ਰ੍ਹਾ ਵਿਚ ਲਿਖਿਆ ਹੈ ਕਾਫਰਾਂ ਨੂੰ ਮਾਰਨਾ ਸਵਾਬ ਹੈ, ਪੁੰਨ ਹੈ, ਇਸ ਲਈ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿਚ ਚਿਣ ਦਿੱਤਾ ਜਾਏ। ਆਖਿਰ ਮਲੇਰ ਕੋਟਲੇ ਨਵਾਬ ਤੇ ਗੁਣਾ ਪਿਆ ਵੀ ਜੇ ਤੂੰ ਆਪਣੇ ਭਰਾ ਦਾ ਵੈਰ ਲੈਣਾ ਚਾਹੁੰਦਾ ਹੈ ਕਿਉਂਕਿ ਤੇਰਾ ਭਰਾ ਨਾਰ ਖਾਨ ਇਹਨਾਂ ਦੇ ਪਿਤਾ ਨੇ ਚਮਕੌਰ ਸਾਹਿਬ ਦੀ ਕੱਚੀ ਹਵੇਲੀ ਵਿਚੋਂ ਤੀਰ ਮਾਰ ਕੇ ਮਾਰਿਆ ਹੈ, ਤੇਰਾ ਫਰਜ਼ ਬਣਦਾ ਆਪਣੇ ਭਰਾ ਦਾ ਬਦਲਾ ਲੈਣ ਲਈ ਕਲਗੀਆਂ ਵਾਲੇ ਦੇ ਪੁੱਤਰਾਂ ਨੂੰ ਕਤਲ ਕਰਕੇ ਆਪਣੇ ਭਰਾ ਦੇ ਖੂਨ ਦਾ ਬਦਲਾ ਲੈ ਸਕਦਾ। ਸ਼ੇਰ ਖਾਂ ਪਠਾਨ ਸਹਾਰ ਨਾ ਸਕਿਆ ਏਡੀ ਵੱਡੀ ਗੱਲ। ਉਹਨੇ ਆਖਿਆ ਉਹ ਸੂਬਿਆ ਮੈਂ ਮਰਦ ਹਾਂ, ਮੈਂ ਨਾ ਮਰਦ ਨਹੀਂ, ਮੇਰਾ ਭਰਾ ਬੜਾ ਮਰਦ ਸੀ, ਉਹ ਜਰਨੈਲ ਸੀ, ਮੇਰੇ ਭਰਾ ਨੇ ਇਹਨਾਂ ਦੇ ਪਿਤਾ ਨੂੰ ਮਾਰਨ ਦੀ ਖਾਤਰ ਹੱਲਾ ਕੀਤਾ, ਇਹਨਾਂ ਦੇ ਪਿਤਾ ਨੇ ਮੇਰੇ ਭਰਾ ਨੂੰ ਤੀਰ ਨਾਲ ਮਾਰਿਆ ਹੈ, ਦੋ ਜਵਾਨ ਲੜੇ ਨੇ, ਦੋ ਜਰਨੈਲ ਲੜੇ ਨੇ, ਦੋ ਬਹਾਦਰ ਲੜੇ ਨੇ, ਇੱਕ ਬਹਾਦਰ ਦੇ ਹੱਥੋਂ ਦੂਸਰਾ ਬਹਾਦਰ ਮਾਰਿਆ ਗਿਆ, ਮੇਰੇ ਸਾਹਮਣੇ ਜੇ ਇਹਨਾਂ ਦਾ ਪਿਤਾ ਆਵੇ ਬਦਲਾ ਲੈਣ ਲਈ ਭਰਾ ਦਾ ਉਹਦੇ ਨਾਲ ਲੜ ਸਕਦਾ ਹਾਂ, ਪਰ ਮੇਰੀ ਬੇਨਤੀ ਹੈ ਸੂਬਾ ਸਾਹਿਬ, ਕੁਰਾਨ ਸ਼ਰੀਫ ਵਿਚ ਲਿਖਿਆ ਕਿ ਬਾਲਕਾਂ ਉੱਤੇ ਵਾਰ ਕਰਨ ਵਾਲਾ ਮੁਸਲਮਾਨ ਨਹੀਂ ਹੋ ਸਕਦਾ। ਗੁਰੂ ਗ੍ਰੰਥ ਸਾਹਿਬ ਵਿੱਚ ਸਿੱਖਾਂ ਦੇ ਗੁਰੂ ਨੇ ਲਿਖਿਆ ਹੈ ਮੁਸਲਮਾਨ ਮੋਮਦਿਲ ਹੋਵੇ। ਸਿੱਖਾਂ ਦੇ ਗੁਰੂ ਨੇ ਲਿਖਿਆ ਹੈ ਓਏ ਬੇਨਮਾਜ਼ਾ ਕੁੱਤਿਆ ਇਹ ਨਾ ਪਲੀ ਰੀਤ ਕਵੀ ਚੱਲ ਨਾ ਆਇਓ ਪੰਜੇ ਵਕਤ ਮਸੀਤ। ਜਦੋਂ ਸਿੱਖਾਂ ਦੇ ਦਰਬਾਰ ਸਾਹਿਬ ਵਿੱਚੋਂ ਇਹ ਸਿੱਖਿਆ ਮਿਲਦੀਆਂ ਨੇ ਕਿ ਬਾਲਾਂ ਉੱਤੇ ਵਾਰ ਕਰਨ ਵਾਲਾ ਮਰਦ ਨਹੀਂ ਹੋ ਸਕਦਾ, ਮੇਰੀ ਰਾਏ ਹੈ ਕਿ ਇਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ, ਮੇਰੀ ਰਾਏ ਹੈ ਇਹਨਾਂ ਨੂੰ ਬਰੀ ਕਰ ਦੇਣਾ ਚਾਹੀਦਾ, ਇਹਨਾਂ ਮਾਸੂਮ ਬੱਚਿਆਂ ਤੇ ਤਲਵਾਰ ਚਲਾਉਣੀ ਇਹ ਮਰਦਾਂ ਦਾ ਕੰਮ ਨਹੀਂ। ਪਰ ਉਸ ਵੇਲੇ ਮਿੱਤਰੋ ਕੌਣ ਮੰਨਦਾ ਸੀ? ਸੁੱਚਾ ਆਨੰਦ ਕਹਿੰਦਾ ਇਹ ਸੱਪਾਂ ਦੇ ਪੁੱਤਰ ਨੇ, ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ, ਵੱਡੇ ਹੋਣਗੇ ਆਪਣੇ ਪਿਤਾ ਦੀ ਤਰ੍ਹਾਂ ਲੜਨਗੇ, ਇਸ ਲਈ ਮੇਰੀ ਰਾਏ ਹੈ ਇਹਨਾਂ ਨੂੰ ਕਤਲ ਕਰ ਦੇਣਾ ਚਾਹੀਦਾ ਹੈ। ਕਹਿੰਦੇ ਨੇ ਮਲੇਰ ਕੋਟਲੇ ਵਾਲਾ ਨਵਾਬ ਉਹ ਕਚਹਿਰੀ ਵਿੱਚੋਂ ਕੁਰਸੀ ਛੱਡ ਕੇ ਵਜ਼ਾਰਤ ਦੀ ਹੱਥ ਦਾ ਨਾਰਾ ਮਾਰਦਾ ਤਾਂ ਮਾਰਦਾ ਹੋਇਆ ਜਿਵੇਂ ਨਿਕਲਿਆ, ਉਸ ਵਕਤ ਦਾ ਸੀਨ ਕਵੀ ਦੀ ਕਲਮ ਨੇ ਇਉਂ ਬਿਆਨ ਕੀਤਾ, ਇਉਂ ਬਿਆਨ ਕੀਤਾ ਜਾ ਰਿਹਾ, ਸੁਣੋ।
ਕਹਿੰਦਾ ਖਾਨ ਮਲੇਰੀਆ ਮਲੇਰੀਆ ਗੱਲ ਸੁਣ ਲੈ ਖਾਨਾ, ਕਾਬੂ ਆਇਆ ਮਾਰਨਾ ਮਾਰਨਾ ਨਿਰਦੋਸ਼ੀਆਂ ਜਾਨਾ।
ਮੇਰਾ ਆਊ ਤਾਂ ਜਿੰਦ ਦੀ ਹਾਂ ਜਿੰਦ ਦੀ ਟਹਿ ਜਾਣੀ ਢੇਰੀ, ਬਾਲ ਮਾਰਨੇ ਸੂਬੇ ਆਹਾ ਸੂਬੇ ਆਏ ਪੁੱਲ ਹੈ ਤੇਰੀ।
ਕਹਿੰਦਾ ਖਾਨ ਮਲੇਰੀਆ ਮਲੇਰੀਆ ਗੱਲ ਸੁਣ ਲੈ ਖਾਨਾ, ਕਾਬੂ ਆਇਆ ਮਾਰਨਾ ਮਾਰਨਾ ਨਿਰਦੋਸ਼ੀਆਂ ਜਾਨਾ।
ਮੇਰਾ ਆਊ ਤਾਂ ਜਿੰਦ ਦੀ ਹਾਂ ਜਿੰਦ ਦੀ ਟਹਿ ਜਾਣੀ ਢੇਰੀ, ਬਾਲ ਮਾਰਨੇ ਸੂਬੇ ਆਹਾ ਸੂਬੇ ਆਏ ਪੁੱਲ ਹੈ ਤੇਰੀ।
ਤਾਕਤ ਹੈ ਤਾਂ ਗੁਰੂ ਨਾਲ ਹਾਂ ਗੁਰੂ ਨਾਲ ਗੱਲ ਕਰਕੇ ਵੇਖੋ, ਵੈਰੀ ਦੇਵੀ ਤਰਸਦਾ ਹਾਂ ਤਰਸਦਾ ਦਮ ਭਰ ਕੇ ਵੇਖੋ।
ਦੋਸ਼ ਨੇ ਮੇਰੇ ਦੋਸ਼ ਨੇ ਗੱਲ ਝੂਠ ਨੀ ਮੇਰੀ, ਬਾਲ ਮਾਰਨੇ ਸੂਬੇ ਆਹਾ ਸੂਬੇ ਆਏ ਪੁੱਲ ਹੈ ਤੇਰੀ।
ਗੋਬਿੰਦ ਸਿੰਘ ਦਲੇਰ ਨਾ ਦਲੇਰ ਨਾਲ ਤੂੰ ਵੇਖਾ ਲੜ ਕੇ ਗੁੱਸਾ ਖਾ ਕੇ ਜਿੰਨਾ ਤੇ ਹਾਂ ਜਿੰਨਾ ਤੇ ਜਾਂਦਾ ਰਿਓ ਚੜ
ਕੇ ਪਾਵੇ ਖੁਦਾ ਨੂੰ ਹਾਂ ਖੁਦਾ ਨੂੰ ਤਨਖਾ ਦੀ ਢੇਰੀ, ਬਾਲ ਮਾਰਨੇ ਸੂਬੇ ਆਹਾ ਸੂਬੇ ਆਏ ਪੁੱਲ ਹੈ ਤੇਰੀ।
ਚੰਨ ਤੋਂ ਸੋਹਣੇ ਮੁਖੜੇ ਮੁਖੜੇ ਹਾਂ ਮੁਖੜੇ ਯੂਸਫ ਦੇ ਸਾਨੀ, ਬਾਜਾ ਵਾਲੇ ਗੁਰੂ ਦੀ ਹਾਂ ਗੁਰੂ ਦੀ ਦੇ ਰਹਿਣ ਨਿਸ਼ਾਨੀ। ਵਰਸ਼ ਤੋਂ ਜੇ ਸ਼ਾਬਾ ਲੈਣੀ ਸਦਾ ਹੱਥਾਂ ਵਿੱਚ
ਇਤਿਹਾਸਕਾਰਾਂ ਦਾ ਖਿਆਲ ਹੈ ਕਿ ਸੂਬਾ ਵਜੀਦ ਖਾਂ ਇਸ ਗੱਲ ਨੂੰ ਮੰਨ ਗਿਆ ਕਿ ਕਤਲ ਨਹੀਂ ਕਰਨੇ ਚਾਹੀਦੇ, ਨਹੀਂ ਮਾਰਨੇ ਚਾਹੀਦੇ, ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਪਰ ਸੁੱਚਾ ਆਨੰਦ ਕੋਲ ਖੜਾ ਸੀ ਜਿਹਨੂੰ ਆਪਣੀ ਕੁਰਸੀ ਤੇ ਪ੍ਰੇਮ, ਕਹਿਣ ਲੱਗਾ ਸੂਬਾ ਸਾਹਿਬ ਤੁਹਾਡਾ ਖਿਆਲ ਠੀਕ ਹੈ, ਬੱਚਿਆਂ ਨੂੰ ਨਹੀਂ ਮਾਰਨਾ ਚਾਹੀਦਾ, ਪਰ ਹੁਕਮ ਹੋਵੇ ਤੇ ਮੈਂ ਇੱਕ ਵਾਰ ਪੁੱਛ ਕੇ ਵੇਖ ਲਵਾਂ ਭਈ ਇਹ ਜਾਨ ਬਚਾਉਣੀ ਚਾਹੁੰਦੇ ਨੇ ਕਿ ਨਹੀਂ। ਉਹਨੇ ਆਖਿਆ ਪੁੱਛ ਲੋ। ਸੁੱਚਾ ਆਨੰਦ ਸਾਹਿਬਜ਼ਾਦਿਆਂ ਦੇ ਕੋਲ ਪਹੁੰਚਾ, ਕਹਿੰਦਾ ਬੱਚਿਓ ਤੁਹਾਡੀ ਕਿਸਮਤ ਬੜੀ ਚੰਗੀ ਹੈ, ਤੁਹਾਡੀ ਉਮਰ ਲੰਬੇਰੀ ਹੋਣ ਲੱਗੀ ਹੈ, ਸੂਬਾ ਸਾਹਿਬ ਦਾ ਹੁਕਮ ਹੈ ਕਿ ਤੁਹਾਨੂੰ ਛੱਡ ਦਿੱਤਾ ਜਾਏ। ਬੇਟਾ ਮੈਂ ਪੁੱਛਣਾ ਚਾਹੁੰਦਾ ਹਾਂ, ਜਾਓਗੇ ਕਿੱਥੇ ਜਦ ਤੁਹਾਡਾ ਰਿਹਾ ਹੀ ਕੋਈ ਨਹੀਂ, ਕਿਹਦੇ ਕੋਲ ਜਾਓਗੇ? ਸਾਹਿਬਜ਼ਾਦਿਆਂ ਨੇ ਆਖਿਆ ਸੁੱਚਾ ਆਨੰਦ ਸਾਹਿਬ ਅਸੀਂ ਕਿੱਥੇ ਜਾਵਾਂਗੇ? ਸਵਾਲ ਕਰਦਾ, ਅਸੀਂ ਜਾਵਾਂਗੇ ਜੰਗਲਾਂ ਵਿੱਚ, ਅਸੀਂ ਆਪਣੇ ਭਰਾਵਾਂ ਦੀ ਭਾਲ ਕਰਾਂਗੇ, ਅਸੀਂ ਘੋੜੇ ਖਰੀਦਾਂਗੇ, ਅਸੀਂ ਸ਼ਾਸਤਰ ਖਰੀਦਾਂਗੇ, ਅਸੀਂ ਜੰਗ ਦੇ ਤਰੀਕੇ ਸਿੱਖਾਂਗੇ, ਤੇਰੀ ਸਰਕਾਰ ਨਾਲ ਟੱਕਰ ਲਵਾਂਗੇ ਟੱਕਰ। ਸੁੱਚਾ ਆਨੰਦ ਨੇ ਆਖਿਆ ਕਾਕਾ ਸਰਕਾਰਾਂ ਨਾਲ ਟੱਕਰਾਂ ਨਹੀਂ ਪੁੱਗਿਆ ਕਰਦੀਆਂ, ਅਸੀਂ ਫਿਰ ਲੜ ਕੇ ਤੁਹਾਨੂੰ ਫੜ ਲਵਾਂਗੇ। ਉਹਨਾਂ ਆਖਿਆ ਫਿਰ ਕੀ ਹੋਵੇਗਾ? ਉਹਨਾਂ ਆਖਿਆ ਜੇ ਫਿਰ ਫੜ ਕੇ ਜੰਗ ਵਿੱਚ ਫਿਰ ਤੁਹਾਨੂੰ ਛੱਡੀਏ ਫਿਰ ਕੀ ਕਰੋਗੇ? ਇਹਨਾਂ ਆਖਿਆ ਸੁੱਚਾ ਆਨੰਦ ਸਾਹਿਬ ਜਿੰਨਾ ਚਿਰ ਜਿਉਂਦੇ ਰਹਾਂਗੇ, ਜੇ ਸਰਕਾਰ ਜਬਰ ਕਰਨ ਤੋਂ ਨਾ ਹਟੀ ਉਹਨਾਂ ਚਿਰ ਸਰਕਾਰ ਨਾਲ ਲੜਦੇ ਰਹਾਂਗੇ। ਸੁੱਚਾ ਆਨੰਦ ਨੇ ਆਖਿਆ ਸੂਬਿਆ ਛੱਡ ਲਾ, ਇਹ ਸ਼ੇਰਾਂ ਦੇ ਬੱਚੇ ਨੇ, ਇਹ ਸੱਪਾਂ ਦੇ ਪੁੱਤਰ ਨੇ, ਇਹਨਾਂ ਨੂੰ ਨਹੀਂ ਛੱਡਣਾ ਚਾਹੀਦਾ। ਮੇਰਾ ਖਿਆਲ ਹੈ ਕਾਜੀ ਸਾਹਿਬ ਵਾਲਾ ਫਤਵਾ ਠੀਕ ਹੈ, ਇਹਨਾਂ ਨੂੰ ਨੀਹਾਂ ਚ ਚਿਣ ਦੇਣਾ ਚਾਹੀਦਾ। ਨੀ ਉਸਰਨੀ ਸ਼ੁਰੂ ਹੋਈ ਹੈ, ਨੀ ਭਰ ਦਿੱਤੀ ਗਈ ਹੈ, ਸਾਹਿਬਜ਼ਾਦੇ ਉੱਪਰ ਖੜੇ ਨੇ। ਸੂਬੇ ਨੇ ਆਖਿਆ ਕਾਕਾ ਤੁਸੀਂ ਹਾਰ ਚੱਲੇ ਹੋ, ਸਰਕਾਰ ਜਿੱਤ ਰਹੀ ਹੈ, ਨੀਹਾਂ ਤੇ ਖਲੋਤੇ ਕਲਗੀਆਂ ਵਾਲੇ ਦੇ ਪੁੱਤਰ ਬਹਾਦਰ ਦਲੇਰ ਸੂਰਮੇ ਸੂਬੇ ਨੂੰ ਐਂ ਉੱਤਰ ਦੇ ਰਹੇ ਸਨ।
ਉਹ ਨੀਹਾਂ ਦੇ ਖਲੋਤੇ ਬਾਲਾਂ ਨੇ ਵੰਗਾਰਿਆ, ਅਸੀਂ ਨਹੀਂ ਉਹਾਰੇ ਜਿੱਤੇ ਹਾਂ ਨਕਾਰਿਆ, ਅਸੀਂ ਨਹੀਂ ਉਹਾਰੇ ਜਿੱਤੇ ਹਾਂ ਨਕਾਰਿਆ।
ਜੂਨੇ ਸਾਡੇ ਵੀਰ ਜਥੇਦਾਰ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਨੀਹਾਂ ਦੇ ਖਲੋਤੇ ਬਾਲਾਂ ਨੇ ਵੰਗਾਰਿਆ, ਅਸੀਂ ਨਹੀਂ ਉਹਾਰੇ ਜਿੱਤੇ ਹਾਂ ਨਕਾਰਿਆ, ਉਹ ਅਸੀਂ ਨਹੀਂ ਉਹਾਰੇ ਜਿੱਤੇ ਹਾਂ ਨਕਾਰਿਆ।
ਜੂਨੇ ਸਾਡੇ ਵੀਰ ਜਥੇਦਾਰ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਸੂਰਮਿਆਂ ਦੇ ਪੁੱਤ ਨਹੀਂ ਆਣੇ ਛੱਡ ਦੇ, ਕਿਸੇ ਦਿਨ ਵੇਖੀ ਤੇਰੀ ਜੜ ਵੱਢ ਦੇ, ਕਿਸੇ ਦਿਨ ਵੇਖੀ ਤੇਰੀ ਜੜ ਵੱਢ ਦੇ।
ਸਾਡਾ ਦੇਸ਼ ਅਸੀਂ ਹੱਕਦਾਰ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਅਸੀਂ ਸਰਬੱਤ ਦਾ ਪਰਾਹ ਮੰਗਦੇ, ਪਾਪ ਝੂਠ ਸਾਡੇ ਕੋਲ ਦੀ ਨੀ ਲੰਘਦੇ, ਪਾਪ ਝੂਠ ਸਾਡੇ ਕੋਲ ਦੀ ਨੀ ਲੰਘਦੇ।
ਹੁੰਦੇ ਸਾਡੇ ਇਕਰਾਰ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਸ਼ੇਰ ਬਾਰ ਸ਼ਾਰੇ ਪੁੱਤਰੇ ਦੇ ਪੁੱਤਰ, ਛੇਵੇਂ ਪਾਦਸ਼ਾਹ ਦੇ ਪੁੱਤਰੇ ਦਾ ਪੁੱਤਰ, ਸਮਾਜ ਪੂਰੇ ਦੇ ਦਿਆਂਗੇ ਉੱਤਰ, ਉਹ ਸਮਾਜ ਪੂਰੇ ਦੇ ਦਿਆਂਗੇ ਉੱਤਰ।
ਪਾਦੀਆਂ ਦੇ ਸਿਰ ਪੈਣ ਸ਼ਾਹ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਰਾਜ ਆਉਣਾ ਸਾਡਾ ਈਰਖਾ ਮਕਾਉਣੀ ਏ, ਨਿਉਂਦੇ ਹਿਸਾਬ ਨਾਲ ਭਾਜੀ ਪਾਉਣੀ ਏ, ਨਿਉਂਦੇ ਹਿਸਾਬ ਨਾਲ ਭਾਜੀ ਪਾਉਣੀ
ਹੈ। ਚਲੇ ਜੀ ਸਰਕਾਰ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਗੋਬਿੰਦ ਸਿੰਘ ਜਾਨ ਪਿਤਾ ਦੇ, ਯਾਦ ਰੱਖ ਬਣਾਂਗੇ ਸਮਾਨ ਪਿਤਾ ਦੇ, ਯਾਦ ਰੱਖ ਬਣਾਂਗੇ ਸਮਾਨ ਪਿਤਾ ਦੇ।
ਬਣਾ ਵੀ ਦਿੰਦੇ ਮਾਰ ਸੂਬਿਆ, ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ, ਆ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ।
ਦੀਨ ਦੇ ਮਜ਼ਬ ਦੋਵੇਂ ਸਗੇ ਵੀਰ ਨੇ,
ਜਿੰਦਾਰਾ ਸਰਦਾਰਿਆ,
ਦੀਨ ਤੇ ਮਜ਼ਬ ਦੋਵੇਂ ਸਗੇ ਵੀਰ ਨੇ, ਤੋੜ ਦੇਣ ਵੈਰ ਤੇ ਵਿਰੋਧ ਤੀਰ ਨੇ, ਤੋੜ ਦੇਣ ਵੈਰ ਤੇ।
ਕਰੋਦ ਤੀਰ ਨੇ
ਸਾਰੇ ਸਿਰ ਨੂੰ ਲਾ ਦਿਆਂਗੇ ਪਾਲ ਸੂਬਿਆ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ
ਅਸੀਂ ਘਾਟਾ ਪਾਉਣੇ ਲਈ ਵਪਾਰੀ ਸੂਬਿਆ ਸਿਰ ਦੇ ਕੇ ਲੈਂਦੇ ਸਰਦਾਰੀ ਸੂਬਿਆ ਉਹ ਸਿਰ ਦੇ ਕੇ ਲੈਂਦੇ ਸਰਦਾਰੀ ਸੂਬਿਆ
ਬਣਾਇਆ ਇੱਕ ਬਾਲ ਸੂਬਿਆ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ
ਕੌਣ ਕਰੂ ਸਾਡੇ ਪੱਖ ਦਾ ਮੁਕਾਬਲਾ ਕੌਣ ਕਰੂ ਸਾਡੇ ਪੱਖ ਦਾ ਮੁਕਾਬਲਾ ਕੱਲਾ ਸਿੰਘ ਕਰੇ ਲੱਖ ਦਾ ਮੁਕਾਬਲਾ ਕੱਲਾ ਸਿੰਘ ਕਰੇ ਲੱਖ ਦਾ ਮੁਕਾਬਲਾ
ਗਾਉਣੀ ਸਾਡੀ ਵਾਰ ਸੂਬਿਆ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ ਓ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ
ਤੇਰੀ ਅਸੀਂ ਦਿਲੀ ਬਾਦਲੀ ਤਾਂ ਜਾਣਦੇ ਅਸੀਂ ਸੱਚੀ ਝੂਠੀ ਹਾਂ ਪ੍ਰੀਤ ਜਾਣਦੇ ਓ ਅਸੀਂ ਸੱਚੀ ਝੂਠੀ ਹਾਂ ਪ੍ਰੀਤ ਜਾਣਦੇ
ਜਾਣ ਕੇ ਦਿਨਾਂ ਸਾਨੂੰ ਖਾਲ ਸੂਬਿਆ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ ਉਹ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ
ਸੁਖੀ ਨੀਂਦ ਸੋਵੇਗਾ ਨਾ ਸਾਨੂੰ ਮਾਰ ਕੇ ਸੁਖੀ ਨੀਂਦ ਸੋਵੇਗਾ ਨਾ ਸਾਨੂੰ ਮਾਰ ਕੇ ਕਹਿੰਦਾ ਪੱਛੋ ਕੌਣ ਅਕਲ ਵਿਸਾਰ ਕੇ ਕਹਿੰਦਾ ਪਛਤਾਉਣ ਅਕਲ ਵਿਸਾਰ ਕੇ
ਜੋਗੀਆਂ ਨੀ ਰੱਖਣਾ ਉਧਾਰ ਸੂਬਿਆ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ ਓ ਮਜ਼ਾ ਵੀ ਦਿਆਂਗੇ ਮਜ਼ੇਦਾਰ ਸੂਬਿਆ
ਕਹਿੰਦੇ ਨੇ ਕਿ ਸਿੰਘ ਦਾ ਸਿਰ ਕੱਟਿਆ ਤੇ ਜਾ ਸਕਦਾ ਹੈ ਪਰ ਕਿਸੇ ਹੋਰ ਦੇ ਸਾਹਮਣੇ ਆਪਣੇ ਗੁਰਦੇਵ ਤੋਂ ਬਿਨਾਂ ਚੁੱਕ ਨਹੀਂ ਸਕਦਾ ਗੱਲ ਯਾਦ ਆ ਗਈ ਮਹਾਰਾਣਾ ਪ੍ਰਤਾਪ ਪੱਥਰ ਤੇ ਬੈਠਾ ਸੀ ਜੰਗਲ ਵਿਚ ਮਰਾਸੀ ਨੇ ਇਸ ਨੂੰ ਸਲਾਮ ਕੀਤੀ ਮਹਾਰਾਣਾ ਪ੍ਰਤਾਪ ਨੇ ਕਿਹਾ ਮੀਰਜ਼ਾਦਿਆ ਮੇਰੇ ਕੋਲ ਹੁਣ ਅਣਖ ਤੋਂ ਬਿਨਾਂ ਕੁਝ ਨਹੀਂ ਸਭ ਕੁਝ ਗੁਆਚ ਗਿਆ ਖਜ਼ਾਨਾ ਲੁੱਟਿਆ ਗਿਆ ਫੌਜਾਂ ਜਾਂਦੀਆਂ ਰਹੀਆਂ ਨੇ ਕੇਵਲ ਮੇਰੇ ਕੋਲ ਮੇਰੀ ਅਣਖ ਇਹ ਸੋਨੇ ਦੀਆਂ ਤਾਰਾਂ ਵਾਲੀ ਪੱਗ ਹੈ ਇਹ ਮੈਂ ਤੇਰੇ ਸਿਰ ਤੇ ਰੱਖਦਾ ਹਾਂ ਮਹਾਰਾਣਾ ਪ੍ਰਤਾਪ ਨੇ ਆਪਣੀਆਂ ਸੋਨੇ ਦੀਆਂ ਤਾਰਾਂ ਵਾਲੀ ਪੱਗ ਮੀਰਜ਼ਾਦੇ ਦੇ ਸਿਰ ਤੇ ਰੱਖ ਦਿੱਤੀ ਇਹੀ ਮਰਾਸੀ ਅਕਬਰ ਦੇ ਦਰਬਾਰ ਵਿਚ ਗਿਆ ਨਹੀਂ ਝੁਕਿਆ ਮਹਾਰਾਣਾ ਪ੍ਰਤਾਪ ਦੀ ਪੱਗ ਬੰਨਣ ਵਾਲਾ ਮਰਾਸੀ ਆਕੜ ਕੇ ਖਲੋਤਾ ਅਕਬਰ ਨੇ ਆਖਿਆ ਓਏ ਮਰਾਸੀਆ ਸੱਤ ਸੱਤ ਸਲਾਮਾਂ ਕਰਦਾ ਹੁੰਦਾ ਸਾਂ ਅੱਜ ਨਹੀਂ ਝੁਕਦਾ ਇਹਨੇ ਆਖਿਆ ਮਹਾਰਾਜ ਇਹ ਸਿਰ ਅੱਜ ਵੱਢਿਆ ਤੇ ਜਾ ਸਕਦਾ ਪਰ ਝੁਕ ਨਹੀਂ ਸਕਦਾ ਕਿਉਂਕਿ ਇਸ ਪੱਗ ਦੇ ਮਾਲਕ ਨੂੰ ਮਹਾਰਾਣਾ ਪ੍ਰਤਾਪ ਨੂੰ ਤੇਰੀਆਂ ਤੋਪਾਂ ਨਹੀਂ ਚੁਕਾ ਸਕੀਆਂ ਕਲਗੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਨੇ ਕਿਹਾ ਅਸੀਂ ਕੱਟੇ ਤੇ ਜਾ ਸਕਦੇ ਹਾਂ ਪਰ ਦੀਨ ਨਹੀਂ ਮੰਨ ਸਕਦੇ ਤੇਰਾ ਪੋਹ ਹੈ ਅੱਤ ਦੀ ਸਰਦੀ ਹੈ ਨੀਹਾਂ ਵਿਚ ਚਿਣੇ ਜਾ ਰਹੇ ਨੇ ਸਾਹਿਬਜ਼ਾਦੇ ਉਸ ਵੇਲੇ ਦਾ ਸੀਨ ਹੈ ਉਹ ਵੇਖੋ ਦਸਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ
ਤੇਰਾ ਪੋ ਦਾ ਦਿਨ ਜਾਂ ਚੜਿਆ ਦੋਵੇਂ ਵੀਰ ਤਿਆਰ ਹੋਏ ਮੋਦੀਆਂ ਪਰ ਕਰਮਾ ਕਰਕੇ ਸੋਚ ਸਾਗਰੋਂ ਪਾਰ ਹੋਏ
ਸ਼ਗਲਾਂ ਤੋਂ ਤਾਂ ਲਾੜੇ ਜਾਪਣਾ ਮਰਦੀ ਪਹਿਨ ਕੇ ਆ ਗਏ ਦੋ ਉਹ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ
ਜੋਰਾਵਰ ਤੇ ਫਤਿਹ ਸਿੰਘ ਦੀ ਤਾਵ ਨਾ ਚੱਲੀ ਜਾਂਦੀ ਏ ਇਹਨੇ ਸੋਹਣੇ ਕਿਵੇਂ ਮਰਾਂਗੀ ਮੌਤ ਪਈ ਸ਼ਰਮਾਂਦੀ ਏ
ਬੰਦੇ ਰੋਕਾਰੀ ਦੇ ਕੋਲੋਂ ਆਸੇ ਆਖ ਮਲਾ ਗਏ ਦੋ ਉਹ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ
ਸੁੱਚਾ ਨੰਨ ਤੇ ਕਾਜੀ ਰਲ ਕੇ ਕੀਤੀ ਫੇਰ ਸਲਾਮ ਮੁੜ ਕੇ ਸੁੱਚਾ ਨੰਨ ਤੇ ਕਾਜੀ ਰਲ ਕੇ ਕੀਤੀ ਫੇਰ ਸਲਾਮ ਮੁੜ ਕੇ ਆਉਂਦੀ ਜਦੋਂ ਡੁੱਬਣ ਤੇ ਬੇੜੀ ਲੱਭਦਾ ਨਹੀਂ ਮਲਾ ਮੁੜ ਕੇ
ਦੁਨੀਆ ਮਿਟ ਜੂਏ ਨਹੀਂ ਮਿਟਣੇ ਅਜਿਹਾ ਪੂਰਨੇ ਪਾ ਗਏ ਦੋ ਆ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ
ਕੰਧ ਪਾਪ ਦੀ ਸੱਚ ਨੇ ਛਿਪ ਕੇ ਰਹਿਣਾ ਨਹੀਂ ਸੱਚ ਕਾ ਲੋਕਾਂ ਨੇ ਵਹਿਮ ਦੇ ਰਸਤੇ ਪੈਣਾ ਨਹੀਂ।
ਓਏ ਅੰਤ ਉੱਤੇ ਸੱਚਾਈ ਦੀ ਜਿੱਤ ਹੱਕ ਦੇ ਨਾਰੇ ਲਾ ਗਏ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ।
ਚਲੋ ਰਾਜ ਨੇ ਇੱਟਾਂ ਲਾਈਆਂ,
ਚਲੋ
ਰਾਜ ਨੇ ਇੱਟਾਂ ਲਾਈਆਂ, ਆਇਆ ਦਰੇਗ ਨਾ ਦੀਨੀ ਨੂੰ ਹਾਹਾਕਾਰ ਮਚੀ ਜਗ ਸਾਰੇ ਹਰਕਤ ਤੱਕ ਕਮੀਨੀ ਨੂੰ।
ਐਸੀ ਹਵਾ ਤੋਂ ਅਸਵੀ ਵਕਤੀ ਹੱਸਦਾ ਫੁੱਲ ਕੁਮਲਾ ਦੇ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਕੁਮਾ ਦੇ ਦੋ।
ਮੈਂ ਮਰਜ ਦੇ ਖਾਨ ਮਲੇਰੀ ਬਾਲ ਮਾਰਨੇ ਠੀਕ ਨਹੀਂ, ਦੁੱਧ ਦੇ ਦੰਦ ਮਸੂਮਾ ਉੱਤੇ ਜਬਰ ਡਾਰ ਨੇ ਠੀਕ ਨਹੀਂ।
ਮੂੰਹ ਵਿੱਚ ਉਂਗਲਾ ਪਾਗਲੇ ਦੋਨੇ, ਮੂੰਹ ਵਿੱਚ ਉਂਗਲਾ ਪਾਗਲੇ ਐਸੇ ਜੋਰ ਵਿਖਾ ਗਏ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ।
ਜੱਜ ਨੇ ਗਾਉਣੇ ਗੀਤ ਉਹਨਾਂ ਦੇ, ਓਏ ਜੱਜ ਨੇ ਗਾਉਣੇ ਗੀਤ ਉਹਨਾਂ ਦੇ, ਜੱਗ ਨੇ ਗਾਉਣੇ ਗੀਤ ਉਹਨਾਂ ਦੇ, ਦੇਸ਼ ਲਈ ਕੁਝ ਕੀਤਾ ਜਨਾ, ਨਸ਼ੇ ਦੀ ਪੂਰੀ ਸੋਝੀ ਉਸ ਨੂੰ ਅਮਰ ਪਿਆਲਾ ਪੀਤਾ ਜਨਾ।
ਬੜਾ ਚਿਰ ਚੱਲਦੀ ਰਹਿਣੀ ਦੇਸ਼ ਗੱਲ ਚਲਾ ਰਹਿ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਰਹਿ ਦੋ।
ਕੁਰਬਾਨੀ ਕਲਗੀ ਧਰਦੀ ਤਨ ਉਹਨਾਂ ਦੇ ਪੁੱਤਰ ਸੀ, ਉਧਰ ਦਸਾਂ ਲੱਖਾਂ ਦੇ ਮੂਹਰੇ ਚਾਲੀ ਆਏ ਮੈਦਾਨੇ ਉੱਤਰ ਸੀ।
ਕਿਆਮਤ ਤੱਕ ਵੀ ਨਸ਼ਾ ਉਤਰਨਾ ਜਗਾਮ ਸ਼ਹਾਦਤ ਪਿਆ ਗਏ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ।
ਛੁਰੀਆਂ ਦੇ ਨਾਲ ਕੋਤੇ ਜ਼ਾਲਮਾਂ, ਛੁਰੀਆਂ ਦੇ ਨਾਲ ਕੋਤੇ ਪਾਪੀਆਂ, ਤਰਸਨਾ ਕੀਤਾ ਬਾਲਾਂ ਦੇ ਜੀਵਨ ਦੁਨੀਆਂ ਗਾਏ ਉਹਨਾਂ ਦਾ ਪੁੱਜੀ ਸਬਤ ਕਮਾਲਾਂ ਤੇ।
ਦੇਸ਼ ਦਾ ਸੂਬੇਦਾਰ ਦੀ ਬੋਲੀ ਮਰਦਾਂ ਵਾਂਗ ਵਿਆ ਗਏ ਦੋ। ਦੇਸ਼ ਦਾ ਸੂਬੇਦਾਰ ਦੀ ਬੋਲੀ ਮਰਦਾਂ ਵਾਂਗ ਵਿਆ ਗਏ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ।
ਚੇਤੇ ਰੱਖੀਏ ਯਾਦ ਉਹਨਾਂ ਦੀ, ਮਰਦ ਸੂਰਮੇ ਬਣ ਜਾਈਏ ਜੋਰੇ ਭਗਤ ਸਿੰਘ ਦੇ ਵਾਂਗੂ, ਜਾਬਰ ਮੂਰੇ ਤਣ ਜਾਈਏ।
ਜੋ ਵੀ ਸਾਡੇ ਦਿਲ ਵਿੱਚ ਰਹਿੰਦੇ ਭਾਵੇਂ ਮੁੱਖ ਛੁਪਾ ਗਏ ਦੋ। ਓ ਵੇਖੋ ਦਸ਼ਮੇਸ਼ ਦੇ ਦੂਲੇ ਦੇਸ਼ ਤੋਂ ਜਿੰਦ ਘੁਮਾ ਗਏ ਦੋ।
ਇਹ ਗੱਲ 1704 ਈਸਵੀ ਦੀ ਹੈ। ਉਸ ਵੇਲੇ ਜੋਰਾਵਰ ਸਿੰਘ ਜੀ ਦੀ ਉਮਰ 7 ਸਾਲ 11 ਮਹੀਨੇ ਤੇ 8 ਦਿਨ ਦੀ ਸੀ। ਛੋਟੇ ਸਾਹਿਬਜ਼ਾਦੇ ਫਤਿਹ ਸਿੰਘ ਦੀ ਉਮਰ 5 ਸਾਲ 10 ਮਹੀਨੇ ਤੇ 10 ਦਿਨ ਦੀ ਸੀ। ਇਹਨਾਂ ਦੀ ਸ਼ਹੀਦੀ ਦੀ ਖਬਰ ਜਦੋਂ ਮਾਤਾ ਜੀ ਨੂੰ ਮਿਲੀ, ਮਾਤਾ ਜੀ ਪਾਠ ਕਰਕੇ ਲੇਟ ਗਏ, ਫਿਰ ਨਹੀਂ ਉੱਠੇ। ਤਿੰਨਾਂ ਦਾ ਸੰਸਕਾਰ ਟੋਡਰ ਮੱਲ ਸਰਾਫ ਨੇ ਮੁੱਲ ਲੈ ਕੇ ਥਾਂ ਮੋਹਰਾਂ ਵਿਛਾ ਕੇ ਕੀਤਾ ਹੈ। ਉੱਥੇ ਗੁਰਦੁਆਰਾ ਜੋਤੀ ਸਰੂਪ ਹੈ।